ਚਲਦਿਆਂ ਚਲਦਿਆਂ ਗਰੀਬ ਨਵਾਜ ਪਾਤਸ਼ਾਹ ਇੱਕ ਟਾਪੂ 'ਤੇ ਆਏ ਨੇ। ਬੀਆਬਾਨ ਹੈ, ਪਹਾੜ ਨੇ, ਉਜਾੜ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਜੇ ਇੱਥੇ ਨੇੜੇ ਤੇੜੇ ਕੋਈ ਨਗਰ ਹੋਵੇ ਤਾਂ ਮੈਂ ਉੱਥੇ ਜਾ ਆਵਾਂ। ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਤੇਰਾ ਮਨ ਨਗਰਾਂ ਵਿੱਚ ਵੱਸਦਾ ਹੈ। ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਜੀ 3 ਦਿਨ ਹੋ ਗਏ ਨੇ ਭੋਜਨ ਨਹੀਂ ਛਕਿਆ, ਤੁਹਾਨੂੰ ਤਾਂ ਭੁੱਖ ਨਹੀਂ ਵਿਆਪਦੀ ਪਰ ਮੈਨੂੰ ਤਾਂ ਭੁੱਖ ਲੱਗਦੀ ਹੈ। ਜੇ 3 ਦਿਨਾਂ ਬਾਅਦ ਨਗਰ ਬਾਰੇ ਪੁੱਛ ਲਿਆ ਤਾਂ ਮਹਾਰਾਜ ਜੀ ਇਹਦੇ ਵਿੱਚ ਕਿਹੜਾ ਮੇਰਾ ਦੋਸ਼ ਹੈ? ਸਤਿਗੁਰੂ ਜੀ ਕਹਿੰਦੇ, ਮਰਦਾਨਿਆ ਇਹ ਨਗਰ ਇੱਥੇ ਹੈ ਨੇੜੇ, ਪਰ ਉਹਦੇ ਵਿੱਚ ਰਾਖਸ਼ ਰਹਿੰਦੇ ਹੈ। ਜਿਵੇਂ ਕੌਡਾ ਰਾਖਸ਼ ਸੀ ਨਾ, ਬੜਾ ਭਿਆਨਕ, ਤੈਨੂੰ ਤੇਲ 'ਚ ਤਲਣ ਲੱਗਾ ਸੀ, ਉਹਦੇ ਵਰਗੇ ਕਈ ਰਾਖਸ਼ ਰਹਿੰਦੇ ਆ ਇੱਥੇ, ਅਤੇ ਜਾਣਾ ਤੈਨੂੰ ਪੈਣਾ ਹੀ ਹੈ, ਜਾ ਨਗਰ ਵਿੱਚ ਚਲਾ ਜਾ। ਭਾਈ ਮਰਦਾਨਾ ਜੀ ਕਹਿੰਦੇ, ਭੱਠ 'ਚ ਪਵੇ ਇਹੋ ਜਿਹਾ ਨਗਰ ਮਹਾਰਾਜ, ਮੈਂ ਨਹੀਂ ਜਾਂਦਾ। ਉੱਥੇ ਤਾਂ ਇੱਕ ਰਾਖਸ਼ ਸੀ, ਉਹਦੇ ਤੋਂ ਜਾਨ ਮਸਾਂ ਮਸਾਂ ਬਚੀ ਆ, ਇੱਥੇ ਅਨੇਕਾਂ ਦੱਸਦੇ, ਉਹ ਕਿਵੇਂ ਜਾਵਾਂ? ਚੁੱਪ ਕਰਕੇ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਪਾਸ ਬੈਠ ਗਏ। ਇੰਨੇ ਨੂੰ ਇਸੇ ਨਗਰ ਦਾ ਜਿਹੜਾ ਰਾਜਾ ਸੀ ਦੇਵਲੂਤ, ਰਾਖਸ਼ ਇਹਨਾਂ ਨੂੰ ਤਾਂ ਕਹਿੰਦੇ ਸੀ ਖਾਲਸਾ ਜੀ ਕਿਉਂਕਿ ਇਹ ਮਾਨਸ ਖਾਣੀ ਬਿਰਤੀ ਰੱਖਦੇ ਸੀ। ਜਿਵੇਂ ਜੰਗਲਾਂ ਦੇ ਵਿੱਚ ਜਾਂਗਲੀ ਲੋਕ ਹੁੰਦੇ ਉਹਨਾਂ ਸਮਿਆਂ 'ਚ, ਅਤੇ ਸਰੀਰ ਵੀ ਉਹਨਾਂ ਦੇ ਬੜੇ ਵਿਕਰਾਲ ਅਤੇ ਭਿਆਨਕ ਜਿਹੇ ਹੁੰਦੇ ਸਨ, ਚਿਹਰੇ ਮੋਹਰੇ ਵੀ। ਉਹ ਅਕਸਰ ਜੰਗਲਾਂ ਦੇ ਵਿੱਚ ਇੱਦਾਂ ਜਦੋਂ ਕੋਈ ਬਹੁਤ ਸਾਰੇ ਬੰਦੇ ਮਿਲ ਜਾਣੇ, ਕੋਈ ਓਪਰੇ ਬੰਦੇ ਮਿਲ ਜਾਣੇ, ਤਾਂ ਉਹਨਾਂ ਨੂੰ ਪਕੜ ਕੇ ਮਾਰ ਕੇ ਖਾ ਜਾਇਆ ਕਰਦੇ ਸਨ। ਇੱਦਾਂ ਦਾ ਵਰਤਾਰਾ ਵਰਤਦਾ ਸੀ, ਇਸ ਕਰਕੇ ਉਹਨਾਂ ਨੂੰ ਰਾਖਸ਼ ਕਿਹਾ ਹੈ। ਮਹਾਰਾਜ ਜੀ ਕਹਿੰਦੇ, ਰਾਖਸ਼ ਨੇ, ਉਹ ਰਾਖਸ਼, ਉਹਦਾ ਨਾਂ ਸੀ ਰਾਜੇ ਦਾ ਦੇਵਲੂਤ, ਉਹ ਚੱਲ ਕੇ ਆਇਆ ਸ਼ਿਕਾਰ ਖੇਡਣ ਵਾਸਤੇ ਆਏ ਨੇ। ਜਿੱਥੇ ਸਤਿਗੁਰੂ ਜੀ ਬੈਠੇ ਨੇ ਉਸ ਪਾਸੇ ਵੱਧਦੇ ਆ ਰਹੇ ਨੇ। ਆਓ ਮੇਰੇ ਪਾਤਸ਼ਾਹ ਨੇ ਨਾ ਰਾਖਸ਼ਾਂ ਨੂੰ ਕਿਵੇਂ ਦੇਵਤੇ ਬਣਾਇਆ, ਕਿਉਂਕਿ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਭਾਓ ਹੈ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤਰਸ ਵਰਤ ਰਿਹਾ, ਮਨ ਬਿਰਤੀਆਂ ਇਕਾਗਰ ਕਰੀਏ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਸਵਰੂਪ ਆਪਣੇ ਹਿਰਦੇ 'ਚ ਵਸਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਕੇ ਜੋ ਨਿਕਟ ਗਿਰ, ਤਿਸ ਤੇ ਊਰਦ ਥਾਨ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਬੈਠੇ ਨੇ ਪਹਾੜ ਦੀ ਥੱਲੇ ਜੜ ਸੀ, ਗੁਰਦੇਵ ਦੇ ਨਾਲ ਇੱਕ ਉੱਚਾ ਪਹਾੜ ਹੈ।
ਮਰਦਾਨਾ ਦੇਖਤ ਪਯੋ ਨਿਕਸੀ ਮਾਨੋ ਪ੍ਰਾਨ।
ਭਾਈ ਮਰਦਾਨਾ ਜੀ ਦੀ ਉਸ ਪਾਸੇ ਨਿਗਾਹ ਪਈ, ਵੇਖਦਿਆਂ ਮਾਨੋ ਜਿਵੇਂ ਪ੍ਰਾਣ ਨਿਕਲ ਗਏ ਹੁਣ, ਏਦਾਂ ਚਿਹਰਾ ਪੀਲਾ ਪੈ ਗਿਆ। ਅਚਾਨਕ ਕੁਝ ਦਿਸਿਆ ਭਾਈ ਮਰਦਾਨੇ ਨੂੰ, ਇੱਕਦਮ ਚਿਹਰਾ ਪੀਲਾ ਪੈ ਗਿਆ ਤੇ ਡਰ ਕੇ ਛਹਿ ਗਏ। ਏਦਾਂ ਜਾਪਦਾ ਜਿਵੇਂ ਮਾਨੋ ਸਰੀਰ ਚੋਂ ਪ੍ਰਾਣ ਨਿਕਲਣ ਲੱਗੇ ਹਨ।
ਜੋ ਪਈ ਪੀਤ ਪਯੋ ਕੰਪਤ ਸਰਬੰਗਾ।
ਭਾਈ ਸਾਹਿਬ ਜੀ ਦਾ ਚਿਹਰਾ ਬਿਲਕੁਲ ਪੀਲਾ ਪੈ ਗਿਆ, ਸਰੀਰ ਦੇ ਅੰਗ ਕੰਬਣ ਲੱਗੇ ਹਨ।
ਮੁਖ ਤੇ ਬੋਲ ਨਾ ਸਕੇ ਨਿਸੰਗਾ,
ਔਰ ਮੁਖ ਤੋਂ ਬੋਲਿਆ ਵੀ ਨਹੀਂ ਜਾ ਰਿਹਾ, ਇੰਨਾ ਜ਼ਿਆਦਾ ਡਰੇ ਤੇ ਭੈ ਭੀਤ ਹੋਏ।
ਮਾਰੇ ਕੁਥਾਏ ਆਈ ਕਰ ਅਬਈ,
ਸੋਚਦੇ ਆ ਵੀ ਬਸ ਮਾੜੇ ਥਾਂ ਤੇ ਕੁਥਾਏ ਆ ਕੇ ਮਰਨ ਲੱਗੇ ਆ। ਇਹ ਕੁਥਾਂ ਪਤਾ ਨਹੀਂ ਕਿਹੜੀ ਥਾਂ ਹੈ, ਕਿਹੜਾ ਨਗਰ ਹੈ, ਕਿਹੜਾ ਸ਼ਹਿਰ ਹੈ, ਕੋਈ ਪਤਾ ਹੀ ਨਹੀਂ, ਬੀਆਬਾਨ ਉਜਾੜ ਹੈ, ਇਹੋ ਜਿਹੇ ਕੁਥਾਏ ਆ ਕੇ ਮਰਨ ਲੱਗੇ ਹਾਂ।
ਜੀਵਨ ਹੋਏ ਹਮਾਰ ਨਾ ਕਬਈ,
ਹੁਣ ਨਹੀਂ ਇੱਥੇ ਜੀਵਨ ਹੋ ਸਕਦਾ। ਭਾਈ ਮਰਦਾਨਾ ਜੀ ਸੋਚਦੇ, ਹੁਣ ਨਹੀਂ ਇੱਥੇ ਲੰਮਾ ਜੀਵਨ ਆਸ ਕਰ ਸਕਦੇ।
ਦੋਹਰਾ ਕਰਕੇ ਸੰਗ ਬਤਾਵਈ, ਕਰੋ ਉਪਾਵ ਜੇ ਕੋਈ।
ਹੱਥ ਨਾਲ ਇਸ਼ਾਰਾ ਕਰਕੇ ਮਹਾਰਾਜ ਜੀ ਨੂੰ ਵਿਖਾਉਂਦੇ ਆ, ਮਹਾਰਾਜ ਉਧਰ ਵੇਖੋ, ਜੇ ਕੋਈ ਉਪਾਅ ਹੁੰਦਾ ਕਰ ਲਓ। ਹੱਥ ਨਾਲ ਇਸ਼ਾਰਾ ਕਰਕੇ ਨਾ ਭਾਈ ਮਰਦਾਨਾ ਜੀ, ਜਿੱਧਰੋਂ ਆ ਰਹੇ ਸੀ ਰਾਖਸ਼ ਦੇਵਲੂਤ ਤੇ ਉਹਦੀ ਸੈਨਾ ਆ ਰਹੀ ਸੀ, ਉਸ ਪਾਸੇ ਇਸ਼ਾਰਾ ਕਰਕੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਉਧਰ ਵੇਖੋ, ਜੇ ਕੋਈ ਉਪਾਅ ਹੁੰਦਾ ਤਾਂ ਕਰ ਲਵੋ।
ਰਾਖਸ਼ ਖੈ ਹੈ ਆਨ ਕਰ, ਨਿਸ਼ਚੇ ਮ੍ਰਿਤਯੂ ਅਬ ਹੋਏ।
ਇਹ ਰਾਖਸ਼ ਆ ਗਏ ਨੇ, ਹੁਣ ਖਾ ਜਾਣਗੇ, ਹੁਣ ਅਵਸ਼ ਮੌਤ ਹੋਵੇਗੀ, ਹੁਣ ਤਾਂ ਨਿਸ਼ਚੇ ਹੀ ਮ੍ਰਿਤੂ ਹੋਵੇਗੀ, ਮਾਨੋ ਇਹ ਮੌਤ ਹੀ ਆ ਜਿਹੜੀ ਨੇੜੇ ਆ ਰਹੀ ਹੈ।
ਜੋ ਪਈ ਜਿਉਂ ਜਿਉਂ ਰਾਖਸ਼ ਟਿਗ ਚੱਲ ਆਵੇ।
ਜਿਵੇਂ ਜਿਵੇਂ ਉਹ ਰਾਖਸ਼ਾਂ ਦਾ ਟੋਲਾ ਸਤਿਗੁਰੂ ਜੀ ਦੇ ਨੇੜੇ ਭਾਈ ਮਰਦਾਨਾ ਜੀ ਦੇ ਨੇੜੇ ਆ ਰਿਹਾ ਹੈ,
ਤਿਉਂ ਮਰਦਾਨਾ ਸੁੱਕਚੇ ਹੋ ਜਾਵੇ।
ਤਿਵੇਂ ਤਿਵੇਂ ਭਾਈ ਮਰਦਾਨਾ ਜੀ ਹੋਰ ਜ਼ਿਆਦਾ ਸੁੱਕਚੀ ਜਾਂਦੇ, ਡਰੀ ਜਾਂਦੇ ਹਨ।
ਭਾਗਨ ਚਈ ਨਾ ਉੱਠ ਤਬ ਸਕਈ।
ਮਨ ਕਰਦਾ ਵੀ ਭੱਜ ਜਾਵਾ ਪਰ ਉੱਠ ਨਹੀਂ ਸਕਦੇ, ਸਰੀਰ ਚ ਬਾਲੀ ਨਹੀਂ ਪੈਂਦਾ ਭੱਜਣ ਵਾਸਤੇ।
ਹਮਨੇ ਦੇਖੇ ਇੱਥੇ ਉੱਤ ਤੱਕਈ,
ਔਰ ਇੱਧਰ ਉੱਧਰ ਵੇਖਦੇ ਆ, ਥੱਲੇ ਨੂੰ ਸੀਸ ਝੁਕਾਉਂਦੇ ਆ ਵੀ ਕਿਤੇ ਰਾਖਸ਼ਾਂ ਦੀ ਨਿਗਾਹ ਸਾਡੇ ਤੇ ਨਾ ਪੈ ਜਾਏ, ਇਹ ਕਿਤੇ ਸਾਨੂੰ ਨਾ ਵੇਖ ਲੈਣ।
ਇਸ ਬਿਦ ਦੇਖੇ ਉਹ ਦਇਆ ਆਵਾਸਾ,
ਦਇਆ ਦੇ ਮਾਲਕ, ਦਇਆ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵੇਖਿਆ,
ਪੈ ਖੰਡਨ ਇਤ ਬਚਨ ਪ੍ਰਕਾਸ਼ਾ,
ਵੇਖਿਆ ਕਿ ਭਾਈ ਮਰਦਾਨਾ ਜੀ ਡਰੇ ਹੋਏ ਨੇ ਆਪਣੇ ਸੇਵਕ ਦਾ ਭੈ ਦੂਰ ਕਰਨ ਵਾਸਤੇ, ਕਿਉਂਕਿ ਸਤਿਗੁਰੂ ਜੀ ਆਪਣੇ ਸੇਵਕਾਂ ਅੰਦਰ ਭੈ ਨਹੀਂ ਰਹਿਣ ਦਿੰਦੇ, ਆਪਣੇ ਸੇਵਕਾਂ ਦਾ ਭੈ ਨਿਵਾਰ ਦਿੰਦੇ ਹਨ। ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਸੇਵਕ ਭਾਈ ਮਰਦਾਨੇ ਦਾ ਡਰ ਦੂਰ ਕਰਨ ਵਾਸਤੇ ਬੋਲੇ,
ਮਰਦਾਨੇ ਉਰ ਧੀਰਜ ਧਰੀਏ,
ਆਖਿਆ ਭਾਈ ਮਰਦਾਨਾ ਜੀ ਹੌਸਲਾ ਕਰੋ, ਧੀਰਜ ਰੱਖੋ ਹਿਰਦੇ ਵਿੱਚ, ਏਦਾਂ ਧੀਰਜ ਨੂੰ ਡਾਵਾਂ ਡੋਲ ਕਿਉਂ ਕਰਦੇ ਹੋ।
ਸ਼੍ਰੀ ਪ੍ਰਭ ਕੋ ਮੁਖ ਨਾਮ ਉਚਰੀਏ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਰੱਬ ਦਾ ਨਾਂ ਲੈ, ਪਰਮੇਸ਼ਰ ਦਾ ਨਾਮ ਉੱਚਰ, ਆਪਣੀ ਰਸਨਾ ਤੋਂ ਕਹਿ ਸਤਨਾਮ ਸ੍ਰੀ ਵਾਹਿਗੁਰੂ, ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਉਚਾਰਨਾ ਕਰ,
ਨਿਰਭੈ ਹੋਏ ਕਰ ਦੇਖ ਤਮਾਸ਼ਾ,
ਔਰ ਨਿਰਭਉ ਹੋ ਕੇ ਪਰਮੇਸ਼ਰ ਦਾ ਕਰਤਾਰ ਦਾ ਇਹ ਤਮਾਸ਼ਾ ਵੇਖ ਜਿਹਨੇ ਰਚਿਆ, ਨਿਰਭਉ ਹੋ ਕੇ, ਨਿਰਖੌਫ ਹੋ ਕੇ ਪਰਮੇਸ਼ਰ ਦਾ ਤਮਾਸ਼ਾ ਵੇਖ। ਖਾਲਸਾ ਜੀ ਜਦੋਂ ਦ੍ਰਿਸ਼ਟਾ ਬਣ ਜਾਈਏ ਨਾ, ਇਹ ਸੰਸਾਰ ਨੂੰ ਤਮਾਸ਼ਾ ਰੂਪ ਕਰਕੇ ਵੇਖੀਏ ਤੇ ਫਿਰ ਕਿਸੇ ਵੀ ਪ੍ਰਕਾਰ ਦਾ ਭੈ ਨਹੀਂ ਰਹਿੰਦਾ, ਪਰ ਜਦੋਂ ਤਮਾਸ਼ੇ ਦੇ ਵਿੱਚ ਖਚਤ ਹੋ ਜਾਈਏ ਫਿਰ ਡਰ ਵੀ ਬਣਿਆ ਰਹਿੰਦਾ। ਅਸੀਂ ਕੋਈ ਫਿਲਮ ਵੇਖਦੇ ਹੋਈਏ ਟੀਵੀ ਤੇ, ਪਤਾ ਹੈ ਕਿ ਉਹਦੇ ਵਿੱਚ ਸਭ ਕੁਝ ਝੂਠ ਚੱਲ ਰਿਹਾ ਹੈ, ਫਿਰ ਵੀ ਜਦੋਂ ਉੱਥੇ ਕਿਸੇ ਪ੍ਰਕਾਰ ਨਾਲ ਕੋਈ ਮਾਰਨ ਲੱਗਦਾ ਹੈ ਵਿੱਚ ਕਿਸੇ ਨੂੰ, ਬਾਹਰ ਬੈਠੇ ਡਰੀ ਜਾਂਦੇ ਹਨ, ਭੈ ਭੀਤ ਹੋਈ ਜਾਂਦੇ ਹਨ ਕਿਤੇ ਮਾਰ ਨਾ ਦੇਵੇ ਇਹਨੂੰ, ਤੇ ਕਈ ਤਾਂ ਰੋਣ ਵੀ ਲੱਗ ਪੈਂਦੇ ਹਨ, ਚੰਗਾੜਨ ਵੀ ਲੱਗ ਪੈਂਦੇ ਨੇ। ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਵੀ ਇਹ ਸਭ ਕੁਝ ਸੱਚ ਹੈ। ਇਸੇ ਤਰ੍ਹਾਂ ਇਹ ਜਗਤ ਦਾ ਤਮਾਸ਼ਾ ਹੈ ਗੁਰੂ ਖਾਲਸਾ ਜੀ, ਇਹਦੇ ਵਿੱਚ ਸਾਡੀ ਸੁਰਤ ਇੰਨੀ ਜ਼ਿਆਦਾ ਖਚਤ ਹੋ ਜਾਂਦੀ ਹੈ, ਇੰਨਾ ਜ਼ਿਆਦਾ ਮਿਲ ਜਾਂਦੇ ਹਾਂ, ਇਉਂ ਪ੍ਰਤੀਤ ਹੁੰਦਾ ਵੀ ਇਹ ਸਭ ਕੁਝ ਸੱਚ ਹੈ। ਇਸੇ ਕਰਕੇ ਹਿਰਦਾ ਭੈ ਭੀਤ ਹੁੰਦਾ, ਸੁਖੀ ਦੁਖੀ ਹੁੰਦਾ ਹੈ। ਜਦੋਂ ਇਹਦੇ ਤੋਂ ਨਿਰਾਲੇ ਹੋ ਕੇ ਇਸ ਨੂੰ ਤਮਾਸ਼ੇ ਰੂਪ ਵਿੱਚ ਵੇਖੀਏ, ਦ੍ਰਿਸ਼ਟਾ ਬਣ ਕੇ ਵੀ ਇਹ ਸਭ ਕੁਝ ਝੂਠ ਹੈ, ਕਲਪਨਾ ਹੈ, ਸੱਚ ਨਹੀਂ ਹੈ, ਫਿਰ ਕਿਸੇ ਪ੍ਰਕਾਰ ਦਾ ਨਾ ਦੁੱਖ ਹੈ ਨਾ ਸੁੱਖ ਹੈ। ਫਿਰ ਜਿਵੇਂ ਕਿਵੇਂ ਉਹ ਫਿਲਮ ਵਿੱਚ ਕੋਈ ਮਰ ਰਿਹਾ ਹੋਵੇ, ਜੰਮ ਰਿਹਾ ਹੋਵੇ, ਉਹ ਫਿਰ ਇਉਂ ਪ੍ਰਤੀਤ ਹੁੰਦਾ ਵੀ ਇਹ ਤਮਾਸ਼ਾ ਹੀ ਹੈ, ਇੱਥੇ ਨਾ ਕਿਸੇ ਜੰਮੇ ਦੀ ਖੁਸ਼ੀ ਨਾ ਮਰੇ ਦਾ ਗਮ, ਇਉਂ ਪ੍ਰਤੀਤ ਹੋਣ ਲੱਗ ਪੈਂਦਾ। ਮਹਾਰਾਜ ਜੀ ਕਹਿੰਦੇ ਮਰਦਾਨਿਆ ਇਹ ਤਮਾਸ਼ਾ ਹੈ ਵੇਖ ਕਰਤਾਰ ਦਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਅੰਮ੍ਰਿਤਮਈ ਬਾਣੀ ਬਚਿੱਤਰ ਨਾਟਕ ਵਿੱਚ ਬਚਨ ਫੁਰਮਾਉਂਦੇ ਹਨ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਤਮਾਸ਼ਾ ਹੈ, ਮੈਂ ਤਮਾਸ਼ਾ ਵੇਖਣ ਵਾਸਤੇ ਆਇਆ। ਇਹਦੇ ਤੋਂ ਨਿਰਾਲੇ ਹੋ ਕੇ, ਵੱਖਰੇ ਹੋ ਕੇ ਭਾਈ ਮਰਦਾਨਾ ਜੀ ਇਸ ਜਗਤ ਦੇ ਤਮਾਸ਼ੇ ਨੂੰ ਵੇਖੋ।
ਯੋਂ ਕਹਿ ਤੂਸ਼ਨ ਪੀ ਸੁਖ ਰਾਸਾ,
ਯੋਂ ਕਹਿ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੁੱਪ ਕਰ ਗਏ। ਸੁੱਖਾਂ ਦੇ ਦਾਤੇ ਨੇ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਇਉਂ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ।
ਤਿਨ ਮੈਂ ਹੁਤੋ ਜੋ ਰਾਖਸ਼ ਰਾਓ,
ਉਹ ਜਿਹੜੇ ਰਾਖਸ਼ ਆਏ ਨੇ ਗੁਰੂ ਖਾਲਸਾ ਜੀ, ਉਹਨਾਂ ਰਾਖਸ਼ਾਂ ਦੇ ਵਿੱਚ ਉਹਨਾਂ ਰਾਖਸ਼ਾਂ ਦਾ ਰਾਜਾ ਵੀ ਹੈ।
ਹਮਕੋ ਦੇਖ ਪਇਓ ਹਰ ਖਾਓ,
ਭਾਈ ਬਾਲਾ ਜੀ ਕਹਿੰਦੇ ਜਦੋਂ ਉਹਨੇ ਸਾਨੂੰ ਵੇਖਿਆ ਨਾ ਬੈਠਿਆਂ, ਵੇਖ ਕੇ ਬੜਾ ਖੁਸ਼ ਹੋਇਆ, ਖਿੜ ਖੜਾ ਕੇ ਹੱਸਣ ਲੱਗ ਪਿਆ। ਰਾਖਸ਼ ਤਾਂ ਕਿਹਾ, ਉਹਨਾਂ ਨੂੰ ਹੈਣ ਤਾਂ ਉਹ ਵੀ ਬੰਦੇ ਹੀ ਸੀ, ਰਾਖਸ਼ ਤੇ ਦੇਵਤੇ ਦਾ ਕੀ ਫਰਕ ਹੈ, ਕਲਗੀਧਰ ਨੇ ਬਚਨ ਲਿਖੇ ਹੈ। ਮਹਾਰਾਜ ਜੀ ਕਹਿੰਦੇ ਕੁਕਰਿਤ ਕਰਮ ਜੋ ਜਗ ਮੈਂ ਕਰਹੀ, ਨਾਮ ਅਸੁਰ ਤਾਤੇ ਜਗ ਧਰਹੀ। ਜਿਹੜੇ ਮਾੜੇ ਕੰਮ ਕਰਦੇ ਆ, ਭੈੜੇ ਕੰਮ ਕਰਦੇ ਆ, ਉਹ ਇਸ ਜਗਤ ਦੇ ਵਿੱਚ ਰਾਖਸ਼ ਨੇ, ਤੇ ਜਿਹੜੇ ਸਾਧ ਕਰਮ ਕਰਦੇ ਆ, ਸ਼ੁਭ ਕਰਮ ਕਰਦੇ ਆ, ਚੰਗੇ ਕਰਮ ਕਰਦੇ ਆ, ਉਹ ਦੇਵਤੇ ਆ। ਹੁਣ ਇਹ ਰਾਕਸ਼ਾਂ ਵਾਲੇ ਕੰਮ ਕਰਦੇ ਸੀ, ਬੰਦਿਆਂ ਨੂੰ ਮਾਰ ਕੇ ਖਾਂਦੇ ਸਨ, ਭੈੜੀਆਂ ਬਿਰਤੀਆਂ ਸਨ ਇਹਨਾਂ ਦੀਆਂ, ਮਾਸਾਹਾਰੀ ਬਿਰਤੀ ਸੀ, ਮਾਸ ਹੀ ਭੱਖਣਾ ਹੈ, ਉਹ ਵੀ ਬੰਦਿਆਂ ਦਾ ਮਾਸ ਖਾ ਜਾਣ ਵਾਲੇ ਸਨ। ਤੋ ਇੱਦਾਂ ਦੀ ਬਿਰਤੀ ਵਾਲੇ ਲੋਕ ਸਨ, ਇਸ ਕਰਕੇ ਇਹਨਾਂ ਨੂੰ ਰਾਕਸ਼ ਲਿਖਿਆ ਇੱਥੇ ਜਨਮ ਸਾਖੀ 'ਚ। ਉਹਨਾਂ ਰਾਕਸ਼ਾਂ ਵਿੱਚ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਰਾਜਾ ਸੀ ਦੇਵਲੂਤ, ਉਹਦਾ ਨਾਂ ਹੈ, ਉਹਨੇ ਜਦੋਂ ਭਾਈ ਬਾਲਾ ਜੀ ਕਹਿੰਦੇ ਸਾਨੂੰ ਵੇਖਿਆ ਅਤੇ ਵੇਖ ਕੇ ਬੜਾ ਖੁਸ਼ ਹੋਇਆ, ਆਪਣੇ ਨਾਲ ਦਿਆਂ ਨੌਕਰਾਂ ਨੂੰ ਸਿਪਾਹੀਆਂ ਨੂੰ ਕਹਿਣ ਲੱਗਾ,
ਨਿਜ ਸੈਨਾ ਸੰਗ ਬੋਲਿਓ ਬਾਣੀ,
ਆਪਣੀ ਸੈਨਾ ਨਾਲ ਬੋਲਿਆ, ਕਹਿੰਦਾ ਹੈ
ਹਿੰਸਾ ਮੈਂ ਜੈ ਚਾਹੇ ਮਹਾਨੀ।
ਉਹਦੀ ਹਿੰਸਾ ਵਿੱਚ ਮਤ ਲੱਗੀ ਬਸ ਵੀ ਮਾਰ ਦੇਣੇ ਨੇ, ਬੰਦੇ ਮਿਲ ਗਏ ਸਾਨੂੰ, ਸ਼ਿਕਾਰ ਮਿਲ ਗਿਆ, ਹੁਣ ਹੋਰ ਕੋਈ ਸ਼ਿਕਾਰ ਲੱਭਣ ਦੀ ਲੋੜ ਨਹੀਂ। ਜਿਹਦੀ ਹਿੰਸਾ ਦੇ ਵਿੱਚ ਮਤ ਲੰਪਟ ਹੋ ਰਹੀ ਸੀ,
ਚਿਰੰਕਾਲ ਮੈਂ ਭਲੋ ਸ਼ਿਕਾਰਾ,
ਚਿਰੰਕਾਲ ਬਾਅਦ ਕਹਿੰਦੇ ਅੱਜ ਭਲਾ ਸ਼ਿਕਾਰ ਮਿਲਿਆ, ਬੰਦਿਆਂ ਦਾ ਮਾਸ ਮਿਲੇਗਾ ਖਾਣ ਨੂੰ। ਔਰ ਰਾਕਸ਼ ਕਹਿ ਰਿਹਾ, ਕਹਿੰਦਾ ਬੜੇ ਲੰਮੇ ਸਮੇਂ ਬਾਅਦ ਅੱਜ ਸਾਨੂੰ ਚੰਗਾ ਸ਼ਿਕਾਰ ਮਿਲਿਆ, ਇਹਨਾਂ ਦਾ ਮਾਸ ਪੱਖਾਂਗੇ। ਹਾਂਜੀ,
ਮਾਨੁਕ ਆਮਿਕ ਬਣਾ ਆਹਾਰਾ,
ਅੱਜ ਬੰਦਿਆਂ ਦਾ ਮਾਸ ਜਿਹੜਾ ਸਾਡਾ ਭੋਜਨ ਬਣੇਗਾ, ਅੱਜ ਤਾਂ ਕਮਾਲ ਹੋ ਗਈ, ਅੱਜ ਤਾਂ ਸਾਡੀ ਰੀਝ ਪੂਰੀ ਹੋ ਗਈ।
ਗਿਰ ਕੇ ਧਰਤੀ ਨੋ ਨਰ ਬੈਸੇ,
ਇਹਦਾ ਵੇਖੋ ਪਹਾੜ ਦੇ ਥੱਲੇ ਤਿੰਨ ਬੰਦੇ ਬੈਠੇ ਹਨ, ਵਿਦੇਸ਼ੀ ਜਾਪਦੇ ਨੇ,
ਜਾਏ ਗਹੋ ਭਾਗੇ ਨੇ ਜੈਸੇ,
ਸਿਪਾਹੀਆਂ ਨੂੰ ਆਖਿਆ ਜਾਓ ਭੱਜ ਕੇ ਫੜੋ ਇਹਨਾਂ ਤਿੰਨਾਂ ਨੂੰ, ਭੱਜ ਨਾ ਜਾਣ ਕਿਸੇ ਤਰੀਕੇ, ਇਹੋ ਤਰੀਕੇ ਨਾਲ ਜਾ ਕੇ ਫੜੋ।
ਸੁਣ ਕਰ ਨਿਜ ਭੂਪਤ ਕੇ ਬੈਨਾ,
ਆਪਣੇ ਰਾਜੇ ਦੀਆਂ ਗੱਲਾਂ ਜਦੋਂ ਇਹਦੇ ਸਿਪਾਹੀਆਂ ਨੇ ਸੁਣੀਆਂ,
ਤ੍ਰੈ ਰਾਖਸ਼ ਆਏ ਤਜ ਸੈਨਾ,
ਉਹਨਾਂ ਵਿੱਚੋਂ ਤਿੰਨ ਰਾਖਸ਼ ਜਿਹੜੇ ਸੀ ਸਿਪਾਹੀ, ਉਹ ਦੌੜ ਕੇ ਭੱਜ ਕੇ ਆਪਣੀ ਸੈਨਾ ਚੋਂ ਨਿਕਲ ਕੇ ਆਏ,
ਜੈ ਬੈਸੇ ਬੇਦੀ ਕੁਲ ਦੀਪਾ,
ਤਿੰਨ ਜਣੇ ਆਏ ਵੀ ਤਿੰਨ ਬੰਦੇ ਨੇ, ਤਿੰਨਾਂ ਨੂੰ ਫੜਾਂਗੇ ਆ ਕੇ ਇੱਕ ਇੱਕ ਜਣਾ, ਤੇ ਜਿੱਥੇ ਬੇਦੀਆਂ ਦੀ ਕੁੱਲ ਦੇ ਦੀਪ ਜਗਤ ਸ਼੍ਰੋਮਣ ਸਤਿਗੁਰੂ ਜੀ ਬੈਠੇ ਉੱਥੇ ਆਏ ਹਨ।
ਜਬਈ ਪਹੁੰਚੇ ਆਨ ਸਮੀਪਾ,
ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨੇੜੇ ਆਏ,
ਤੈ ਛਿਨ ਅੰਧ ਪਏ ਮਤ ਮੂਡੇ,
ਆ ਮੰਨੋ ਜਿਵੇਂ ਥੋੜੇ ਜਿਹੇ ਹੱਥਾਂ ਦਾ ਹੀ ਫਰਕ ਰਹਿ ਗਿਆ ਹੋਵੇ, ਫੜਨ ਆਏ ਦੂਰੋਂ ਨਜ਼ਰ ਆਉਂਦੇ ਸੀ ਸਤਿਗੁਰੂ, ਜਦੋਂ ਨੇੜੇ ਆਏ ਫੜਨ ਵਾਸਤੇ ਤੇ ਅੱਖਾਂ ਤੋਂ ਤਿੰਨੇ ਹੀ ਅੰਨੇ ਹੋ ਗਏ, ਤਿੰਨਾਂ ਨੂੰ ਨਜ਼ਰ ਨਹੀਂ ਪਿਆ ਆਉਂਦਾ, ਕੁਝ ਨਹੀਂ ਦਿਸਦਾ।
ਚਲਨ ਪੰਥ ਨੇ ਪਾਵੇ ਢੂੰਡੇ,
ਗੁਰੂ ਸਾਹਿਬ ਦੀ ਕਲਾ ਵਰਤੀ, ਕਹਿੰਦੇ ਅੰਨੇ ਹੋ ਗਏ ਤੇ ਲੱਭਦਾ ਨਹੀਂ ਰਸਤਾ ਕਿੱਧਰ ਜਾਈਏ ਟੁਰ ਕੇ, ਇਕਦਮ ਜਦੋਂ ਅੰਨੇ ਹੋ ਗਏ ਪਤਾ ਹੀ ਨਹੀਂ ਉਹਨਾਂ ਨੂੰ, ਸੁਝਦਾ ਹੀ ਨਹੀਂ ਪਿਆ ਕਿੱਧਰ ਜਾਈਏ,
ਕਿਤੇ ਉੱਤ ਵਿਚਰਤ ਸੂਝਤ ਨਾਈ,
ਇੱਦਾਂ ਟੱਕਰਾਂ ਜੀਆਂ ਮਾਰੀ ਜਾਂਦੇ ਆਪਸ ਵਿੱਚ, ਇੱਧਰ ਉੱਧਰ ਫਿਰਦੇ ਤੇ ਸੁਝਦਾ ਨਹੀਂ ਕੁਝ।
ਤਿਨ ਕੋ ਦੇਖ ਪ੍ਰਭੂ ਬਿਗਸਾਈ,
ਉਹਨਾਂ ਨੂੰ ਵੇਖ ਕੇ ਸਤਿਗੁਰੂ ਜੀ ਮੁਸਕਰਾ ਪਏ, ਕਹਿੰਦੇ ਮਰਦਾਨਿਆਂ ਵੇਖ ਨਿਰੰਕਾਰ ਦੀ ਖੇਡ, ਇਹ ਅਕਾਲ ਪੁਰਖ ਦੀ ਖੇਡ ਵਰਤ ਰਹੀ ਆ, ਵੇਖ ਕਰਤਾਰ ਦੀ ਰਚੀ ਹੋਈ ਰਚਨਾ।
ਹਟ ਜਬ ਗਮਨੇ ਪਾਛਲ ਓਰਾ,
ਉਹ ਜਦੋਂ ਪਿੱਛੇ ਨੂੰ ਮੁੜ ਕੇ ਗਏ, ਥੋੜਾ ਜਿਹਾ ਪਿਛਾਂ ਨੂੰ ਚੱਲੇ,
ਦੀਸਨ ਲੱਗਿਓ ਤਬੇ ਤਿੰਨ ਥੋਰਾ,
ਫਿਰ ਉਹਨਾਂ ਨੂੰ ਥੋੜਾ ਥੋੜਾ ਨਜ਼ਰ ਆਉਣ ਲੱਗ ਪਿਆ, ਜਦੋਂ ਪਿੱਛੇ ਮੁੜੇ ਨਾ ਵਾਪਸ ਪਰਤੇ ਤੇ ਪਿੱਛੇ ਮੁੜਦਿਆਂ ਥੋੜਾ ਥੋੜਾ ਇਹਨਾਂ ਨੂੰ ਦਿਸਣ ਲੱਗਾ,
ਜਾਏ ਭੂਤ ਸੋ ਬਾਤ ਸੁਣਾਈ,
ਜਾ ਕੇ ਇਹਨਾਂ ਨੇ ਆਪਣੇ ਰਾਜੇ ਨੂੰ ਜਿਹੜਾ ਇਹਨਾਂ ਦਾ ਰਾਜਾ ਸੀ ਦੇਵਲੂਤ ਉਹਨੂੰ ਜਾ ਕੇ ਗੱਲ ਦੱਸੀ,
ਜਬ ਹਮ ਨਿਕਟ ਗਏ ਤੈ ਥਾਈ,
ਕਹਿੰਦੇ ਰਾਜਾ ਉੱਥੇ ਤਾਂ ਬੜੀ ਹੈਰਾਨੀ ਵਾਲੀ ਗੱਲ ਹੋਈ ਹੈ, ਜਦੋਂ ਅਸੀਂ ਉਹਨਾਂ ਦੇ ਕੋਲ ਗਏ ਜਿਹੜੇ ਉਹ ਤਿੰਨ ਵਿਅਕਤੀ ਬੈਠੇ ਹਨ,
ਦੇਖ ਰਹੇ ਤਬ ਨਹੀਂ ਦਿਸਾਨੇ,
ਅਸੀਂ ਵੇਖਦੇ ਰਹੇ ਉਹਨਾਂ ਨੂੰ ਪਰ ਉਹ ਨਜ਼ਰ ਹੀ ਨਹੀਂ ਸੀ ਆਉਂਦੇ, ਕੋਲ ਦੂਰੋਂ ਨਜ਼ਰ ਆਉਂਦੇ, ਜਦੋਂ ਕੋਲ ਗਏ ਤੇ ਸਾਨੂੰ ਦਿਸਣੋ ਹੀ ਬੰਦ ਹੋ ਗਿਆ,
ਹਟ ਆਏ ਚਲ ਮਨ ਬਿਸਮਾਨੇ,
ਅਸੀਂ ਹੈਰਾਨ ਹੋ ਕੇ ਇਸੇ ਕਰਕੇ ਵਾਪਸ ਆ ਗਏ ਉਹਨਾਂ ਨੂੰ ਫੜੇ ਬਿਨਾ,
ਰਾਖਸ਼ ਰਾਏ ਕਈ ਰਿਸ ਬੈਨਾ,
ਰਾਜਾ ਰਾਖਸ਼ ਜਿਹੜਾ ਸੀ ਬੜਾ ਗੁੱਸੇ ਵਿੱਚ ਆਇਆ, ਉਹ ਕਹਿੰਦਾ ਮੂਰਖ ਬਣਾਉਂਦੇ ਹੋ ਮੈਨੂੰ, ਝੂਠ ਬੋਲਦੇ ਹੋ ਆ ਕੇ, ਉਹਨੇ ਬੜਾ ਗੁੱਸੇ ਵਿੱਚ ਇਹਨਾਂ ਦੀ ਤਾੜਨਾ ਕੀਤੀ,
ਤਾਏ ਤਾਏ ਜਾਏ ਕਿਆ ਪਾ ਤੁਮ ਨੈਣਾ,
ਕਹਿੰਦਾ ਚੰਗਾ ਭਲਾ ਦਿਸਦਾ ਉੱਥੇ ਜਾ ਕੇ ਕੀ ਹੋ ਗਿਆ ਤੁਹਾਡਿਆਂ ਨੈਣਾ ਨੂੰ, ਕਿਹੜਾ ਹਨੇਰਾ ਪਿਆ ਹੋਇਆ ਉੱਥੇ ਚਾਨਣਾ ਚੰਗਾ ਭਲਾ, ਇੱਥੇ ਤੁਸੀਂ ਦਿਸਦਾ ਤੁਹਾਨੂੰ ਉੱਥੇ ਜਾ ਕੇ ਕੀ ਹੋ ਗਿਆ, ਇੱਦਾਂ ਹੋ ਹੀ ਨਹੀਂ ਸਕਦਾ,
ਲੀਨ ਪਠੇ ਤੀਨੋ ਪੁਨ ਓਰੀ,
ਉਹਨੇ ਆਖਿਆ ਤੁਸੀਂ ਖੜੋ ਇੱਥੇ ਦੂਜੇ ਤਿੰਨ ਬੰਦੇ ਹੋਰ ਭੇਜ ਦਿੱਤੇ ਵੀ ਤੁਸੀਂ ਜਾਓ
ਚੱਲ ਕਰ ਆਏ ਤੂਰਨ ਦੋਰੀ।
ਜਦੋਂ ਦੂਜੇ ਤਿੰਨ ਬੰਦੇ ਭੇਜੇ ਬੜੀ ਦੌੜ ਕੇ ਕਾਹਲੀ ਨਾਲ ਆਏ
ਪ੍ਰਥਮੈ ਜਿਉਂ ਅੰਧੇ ਸੋ ਪਏ।
ਜਿਵੇਂ ਪਹਿਲੇ ਤਿੰਨ ਬੰਦੇ ਅੰਨੇ ਹੋਏ ਉਹ ਵੀ ਆ ਕੇ ਉਸੇ ਤਰ੍ਹਾਂ ਹੀ ਅੰਨੇ ਹੋ ਗਏ। ਉਹਨਾਂ ਨੂੰ ਵੀ ਕੁਝ ਨਜ਼ਰ ਨਾ ਆਵੇ ਜਦੋਂ ਨੇੜੇ ਆਉਣ ਸਤਿਗੁਰਾਂ ਦੇ ਦਿਸਣਾ ਬੰਦ ਹੋ ਗਿਆ।
ਹਟ ਕਰ ਨਿਰਪਤ ਨਿਕਟ ਤਬ ਗਏ
ਇਹ ਵਾਪਸ ਉਥੋਂ ਪਰਤ ਕੇ ਰਾਜੇ ਦੇ ਕੋਲ ਚਲੇ ਗਏ।
ਕਹਿਣ ਲੱਗੇ ਸੁਣੀਏ ਅਵਨੀ ਪਾ
ਕਹਿਣ ਲੱਗੇ ਹੇ ਰਾਜਾ ਸੁਣ
ਨੈਂਦੀ ਸੇ ਜਬ ਜਾਏ ਸਮੀਪਾ।
ਕਹਿੰਦਾ ਬਿਲਕੁਲ ਇਹ ਜਿਹੜੇ ਬੰਦੇ ਪਹਿਲੇ ਗਏ ਸੀ ਸੱਚ ਕਹਿੰਦੇ ਨੇ। ਜਦੋਂ ਅਸੀਂ ਉਹਨਾਂ ਦੇ ਕੋਲ ਗਏ ਸਾਨੂੰ ਵੀ ਦਿਸਣੋਂ ਬੰਦ ਹੋ ਗਿਆ। ਬਿਲਕੁਲ ਸੱਚ ਹੈ ਦਰੁਸਤ ਹੈ
ਹੋਏ ਦੂਰ ਜਬ ਦੇਤ ਦਿਖਾਈ
ਜਦੋਂ ਦੂਰ ਜਾਂਦੇ ਆ ਉਹਨਾਂ ਤੋਂ ਦਿਸਣ ਲੱਗ ਪੈਂਦਾ ਹੈ। ਜਦੋਂ ਉਹਨਾਂ ਦੇ ਨੇੜੇ ਜਾਂਦੇ ਆ ਤੇ ਦਿਸਣੋਂ ਬੰਦ ਹੋ ਜਾਂਦਾ।
ਅਚਰਜਈ ਕੁਛ ਲਖੀ ਨ ਜਾਈ
ਇਹ ਬੜਾ ਅਸਚਰਜ ਅਸੀਂ ਵੇਖਿਆ ਹੈਰਾਨ ਹੋ ਰਹੇ ਆ ਸਮਝ ਨਹੀਂ ਆ ਰਹੀ ਇਹ ਕੀ ਹੋ ਰਿਹਾ।
ਸੁਨ ਪੂਪਤ ਮਤ ਹੋਈ ਬਿਸਮਾਏ
ਜਦੋਂ ਦੋ ਵਾਰੀ ਇਹ ਗੱਲ ਹੋਈ ਤੇ ਰਾਜਾ ਵੀ ਹੁਣ ਸੁਣ ਕੇ ਹੈਰਾਨ ਹੋਇਆ ਵੀ ਪਹਿਲੇ ਤਿੰਨ ਬੰਦੇ ਝੂਠ ਬੋਲ ਸਕਦੇ ਹੈ ਦੁਬਾਰਾ ਭੇਜੇ ਨੇ ਇਹ ਵੀ ਉਹੀ ਗੱਲ ਕਹਿੰਦੇ ਨੇ ਪਹਿਲਿਆਂ ਵਾਲੀ। ਹੁਣ ਰਾਜਾ ਥੋੜਾ ਜਿਹਾ ਹੈਰਾਨ ਵੀ ਹੋਇਆ।
ਤ੍ਰੈ ਰਾਖਸ਼ਪੁਨ ਔਰ ਪਠਾਏ
ਇਹਨੇ ਤੀਜੀ ਵਾਰ ਤਿੰਨ ਬੰਦੇ ਹੋਰ ਭੇਜੇ ਜਿਹੜੇ ਨਵੇਂ ਸਨ ਉਹ ਭੇਜੇ।
ਪੂਰਬ ਜਿਉਂ ਇਹ ਅੰਧ ਸਿਧਾਰੇ
ਜਦੋਂ ਤੀਜੀ ਵਾਰ ਤਿੰਨ ਨਵੇਂ ਬੰਦੇ ਗਏ ਉਹ ਵੀ ਪਹਿਲਿਆਂ ਵਾਂਗੂ ਹੀ ਅੰਨੇ ਹੋ ਗਏ। ਉਹ ਵੀ ਜਦੋਂ ਨੇੜੇ ਜਾਣ ਤੇ ਅੰਨੇ ਹੋ ਜਾਣ।
ਸਪਤ ਵਾਰ ਇਸ ਰੀਤ ਪਧਾਰੇ
ਇੱਦਾਂ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਸੱਤ ਵਾਰ ਬੰਦੇ ਭੇਜੇ ਨੇ ਤਿੰਨ ਤਿੰਨ ਯਾਨੀ ਕਿ 21 ਬੰਦੇ ਭੇਜੇ ਤਿੰਨ ਤਿੰਨਾਂ ਦੀ ਜੋਟੀ ਬਣਾ ਕੇ ਸੱਤ ਵਾਰ ਭੇਜੇ।
ਅਚਰਜ ਰਾਖਸ਼ ਰਾਜੇ ਮਾਨਾ
ਉਹ ਸੱਤ ਵਾਰੀ ਅੰਨੇ ਹੋ ਜਾਇਆ ਕਰਨ ਤੇ ਵਾਪਸ ਪਰਤਿਆ ਕਰਨ ਤੇ ਦਿਸਣ ਲੱਗ ਪਿਆ ਕਰੇ। ਹੁਣ ਤਾਂ ਰਾਜੇ ਦੀ ਅਸਚਰਜਤਾ ਤੇ ਹੈਰਾਨੀ ਦੀ ਹੱਦ ਨਾ ਰਹੀ।
ਨਿਜ ਮੰਤਰੀ ਸੋ ਬਚਨ ਬਖਾਨਾ
ਜਿਹੜਾ ਇਹਦਾ ਮੰਤਰੀ ਸੀ ਦੇਵਲੂਤ ਦਾ ਉਹਦੇ ਨਾਲ ਕਹਿਣ ਲੱਗਾ ਬੋਲਿਆ
ਇਹ ਕਿਆ ਅਚਰਜ ਜਾਏ ਨਾ ਜਾਣਿਓ।
ਕਹਿੰਦਾ ਕੀ ਹੈਰਾਨੀ ਆ ਇਹ ਕਿਸ ਤਰ੍ਹਾਂ ਦਾ ਅਸਚਰਜ ਹੈ ਸਮਝ ਨਹੀਂ ਆਉਂਦੀ।
ਸਪਤ ਵਾਰ ਫਿਰ ਕਿਸੂ ਨਾ ਆਣਿਓ
ਕਹਿੰਦਾ ਸੱਤ ਵਾਰ ਭੇਜੇ ਨੇ ਬੰਦੇ ਤੇ ਸੱਤੇ ਵਾਰੀ ਖਾਲੀ ਆ ਗਏ ਨੇ ਕੋਈ ਵੀ ਉਹਨਾਂ ਤਿੰਨਾਂ ਜਣਿਆਂ ਨੂੰ ਲੈ ਕੇ ਨਹੀਂ ਆਇਆ।
ਮੰਤਰੀ ਉਚਰੇ ਸੁਣੋ ਚਿਤੇ ਸਾ
ਉਹ ਅੱਗੋਂ ਮੰਤਰੀ ਬੋਲਿਆ ਕਹਿਣ ਲੱਗਾ ਹੇ ਰਾਜਾ ਸੁਣ
ਕਲਾਵਾਨ ਏ ਕੋ ਬੈਸਾ।
ਮੰਤਰੀ ਕਹਿਣ ਲੱਗਾ ਰਾਜਾ ਇਹ ਜਿਹੜਾ ਕੋਈ ਸਾਹਮਣੇ ਤਿੰਨ ਬੰਦੇ ਬੈਠੇ ਆ ਇਹਨਾਂ ਵਿੱਚੋਂ ਜ਼ਰੂਰ ਇੱਕ ਅੱਧਾ ਕੋਈ ਕਲਾਵਾਨ ਪੁਰਸ਼ ਹੈ। ਤਿੰਨੇ ਤਾਂ ਨਹੀਂ ਹੋ ਸਕਦੇ ਤਿੰਨਾਂ ਵਿੱਚੋਂ ਕੋਈ ਇੱਕ ਅੱਧਾ ਵਿਅਕਤੀ ਹੈ ਇਹਨਾਂ ਵਿੱਚ ਜਿਹੜਾ ਕੋਈ ਕਲਾਵਾਨ ਪੁਰਸ਼ ਜਾਪਦਾ ਹੈ।
ਜੇਕਰ ਹੋਵੇ ਆਪ ਰਜਾਈ
ਹੇ ਰਾਜਾ ਜੇ ਤੂੰ ਮੈਨੂੰ ਆਗਿਆ ਦੇਵੇ ਜੇ ਮੈਨੂੰ ਇਜਾਜ਼ਤ ਦੇਵੇ
ਪਰਖੋ ਮੈਂ ਇਨਕੇ ਟਿਗ ਜਾਈ
ਮੈਂ ਇਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਪਰਖਦਾ ਹਾਂ ਵੇਖਦਾ ਹਾਂ।
ਆਇਸ ਪਾਏ ਸਚਿਵ ਸੋ ਆਇਓ
ਰਾਜਾ ਕਹਿੰਦਾ ਜਾ। ਰਾਜੇ ਕੋਲੋਂ ਆਗਿਆ ਲੈ ਕੇ ਉਹ ਮੰਤਰੀ ਚੱਲ ਕੇ ਆਇਆ।
ਸ਼ੁੱਧ ਆਤਮੈ ਕਪਟ ਗਵਾਇਓ
ਇਹਨੇ ਹੁਣ ਆਤਮਾ ਸ਼ੁੱਧ ਰੱਖੀ ਆਪਣੀ ਭਾਵਨਾ ਸ਼ੁੱਧ ਰੱਖੀ ਤੇ ਕਪਟ ਗਵਾ ਦਿੱਤਾ। ਹਿਰਦੇ ਦਾ ਕਪਟ ਛੱਡ ਕੇ ਵੀ ਭਾਵਨਾ ਨਾਲ ਆਇਆ ਵੀ ਚਲੋ ਚੱਲ ਕੇ ਪੜਤਾਲ ਕਰੀਏ ਕੌਣ ਨੇ। ਪਹਿਲਾਂ ਜਿਹੜੇ ਉਹ ਮਾੜੀ ਮੰਦ ਬਿਰਤੀ ਲੈ ਕੇ ਆਉਂਦੇ ਸੀ ਉਹ ਅੰਨੇ ਹੋ ਗਏ। ਇਹ ਸ਼ੁੱਧ ਭਾਵਨਾ ਲੈ ਕੇ ਹਿਰਦੇ ਵਿੱਚ ਆਇਆ।
ਸੇਵਾ ਕਰੋ ਸੰਤ ਜੀ ਤੁਮਰੀ
ਜਦੋਂ ਇਹ ਆਇਆ ਤੇ ਇਹਨੂੰ ਦਿਸਣੋਂ ਬੰਦ ਨਹੀਂ ਹੋਇਆ। ਇਹ ਆਇਆ ਮਹਾਰਾਜ ਜੀ ਨੂੰ ਪ੍ਰਣਾਮ ਕੀਤੀ। ਪ੍ਰਣਾਮ ਕਰਕੇ ਕਹਿਣ ਲੱਗਾ ਸੰਤ ਜੀ ਮੇਰੇ ਲਈ ਕੋਈ ਸੇਵਾ ਦੱਸੋ ਮੈਂ ਕੀ ਸੇਵਾ ਕਰਾਂ ਆਪ ਜੀ ਦੀ। ਇੱਦਾਂ ਆ ਕੇ ਇਹਨੇ ਬੇਨਤੀ ਕੀਤੀ। ਖਾਲਸਾ ਜੀ ਹੁਣ ਉਹ ਪਹਿਲੇ ਆਉਂਦੇ ਆ ਉਹਨਾਂ ਨੂੰ ਦਿਸਦੇ ਨਹੀਂ ਸਤਿਗੁਰੂ। ਇਹ ਆਇਆ ਇਹਨੂੰ ਸਤਿਗੁਰੂ ਜੀ ਦੇ ਦਰਸ਼ਨ ਹੋ ਰਹੇ ਹੈ। ਜਿਨ੍ਹਾਂ ਦੀ ਰਾਖਸ਼ਾਂ ਵਾਲੀ ਬਿਰਤੀ ਹੈ ਨਾ ਜਿਨ੍ਹਾਂ ਅੰਦਰ ਮੰਦ ਭਾਵ ਨੇ ਸਤਿਗੁਰੂ ਸਾਹਮਣੇ ਬੈਠੇ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ ਜਿਨ੍ਹਾਂ ਦਾ ਅੰਤਹਿਕਰਨ ਸ਼ੁੱਧ ਹੈ ਜਿਨ੍ਹਾਂ ਦੀ ਭਾਵਨਾ ਸ਼ੁੱਧ ਹੈ ਉਹਨਾਂ ਨੂੰ ਸਤਿਗੁਰੂ ਜੀ ਆਪਣੇ ਹੱਥ ਤੋਂ ਵੀ ਨੇੜੇ ਪ੍ਰਤੀਤ ਹੁੰਦੇ ਆ ਤੇ ਪ੍ਰਤੱਖ ਦਰਸ਼ਨ ਕਰਦੇ ਆ। ਇੱਥੋਂ ਇਹ ਸੰਕੇਤ ਮਿਲ ਰਿਹਾ। ਇਹ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਕਹਿੰਦਾ ਮਹਾਰਾਜ ਸੰਤ ਜੀ मेरे लायक सेवा दसो मैं तुहाडी की सेवा करा।
देखन शरदा पूरो हमरी,
महाराज मेरी भावना पूर्ण करो।
इस बिद कैत बंद द्वै हाथा,
एता कह के ने दोवे हाथ जोड़े।
चल कर आवा टिक जगनाथा,
दूरों अरदास करके आया पहला। महाराज जी मैनू दर्शन दे दियो, इन्हां वांगू अन्ना ना रखियो। मैं तुहाडी भावना नाल सेवा करा, मेरे ते तरस करो, दया करो, मैनू अपने दर्शन दे दियो। इउं बेनती करके दूरों ही टुरिया।
दोहरा पूरन परमेश्वर यई प्रेम मंत्री तारे।
जदों सतगुरां कोल आया ते दर्शन कीते, इन्हें जान लिया के ए पूर्ण पार ब्रह्म परमेश्वर हन। ए मंत्री ने अपने हिरदे च धारण कर लिया, ए प्रेम हिरदे च बसा लिया।
बंदन करके बैठगा नीके बचन उचारे,
मत्था टेक के सतगुरां दे कोल बैठ गया ते बोलिया।
चौपाई को नाम कहते चल आए।
महाराज जी की नाम है आप जी दा, कित्थों आप जी चल के आए हो, इउं पुछया मंत्री ने।
ज्यों तन तर करतार सुहाए,
इउं जापदा है करतार नहीं तन धारण कीता, इउं जापदा परमेश्वर नहीं शरीर धारण कीता।
आगे गमनो कौने देशा,
महाराज जी आप जी अगे केड़े देश नू जा रहे हो।
सुन कर बोले श्री जगतेशा,
सुन के जगत दे ईश्वर साहब जी बोले।
नाम अहे नानक निरंकारी,
बादशाह कहन लगे मंत्री जी साडा नाम है नानक निरंकारी।
लखो अतीतं इच्छा चारी,
और सानू अतीत जान ते अपनी स्वै इच्छा दे नाल असीं चल रहे हां, इधर उधर विचर रहे हां।
तब मंत्री पद बंदन करके,
उस वेले मंत्री ने गुरुदेव दे चरणा ते बंदना कीती सुन के।
गयो भूप टिग हितोर तारके,
बड़ा भारी हित धार के सतगुरां दा ए मंत्री वापस अपने राजे देवलूत कल पास गया।
नगर तोई आयो कर तारा,
आख्या राजा वड्डे भाग अहो भाग, तेरे नगर विच दीन दुनिया दे मालक आप नारायण करतार जी आए हन। हां जी
शरण गौ होवे निस्तारा,
उना दी शरण ग्रहण कर तेरा पार उतारा होवेगा, ओ तेरा भला करन आए है, तेनू पार उतारन आए ने इस भव सागर तो।
परम हृदय ते सब पर हर के,
अपने हृदय दा परम छड़ दे त्याग दे।
चलो मिलो प्रेमे उर पर के,
चल हृदय च प्रेम धारण करके उना नू मिल, उना दे दर्शन कर।
दोहरा देवलूत सुन कर कहे मानुख भोजन मोर,
अगो देवलूत बोलिया कहिंदा तेनू रब दिसदे ने, मेरे लई तां बंदे ने मेरा भोजन ने, ओ मेरा खाजा ने, मैं तां उहनां दा भोजन करना है।
गहो नतन की शरण हो मानो बचन न पो तोर,
मैं नहीं तेरी गल मनदा, मैं नहीं उहनां दी शरण ग्रहण करदा, मैं तां खावांगा उहनां नू, वो ता मेरा भोजन ने मेरी खुराक हन।
जो पई कैसे हैं देखो मैं जाई,
मैं वेखदा चल के, आ सब झूठ बोल दे हो तुसी, कहदा मैं जाके वेखदा केहो जे हन।
यों कह आप चला पुनराई,
यों कह के राजा देवलूत आप चल पिया।
सब राक्ष है जाके संगा,
इहदे नाल दे जिन्ने दे राक्षी बिरती वाले सिपाही सन ओ भी नाल हन।
जन गिर आवत मेच के अंगा,
यों जापदा जिवें कोई पहाड़ ही टुरे आउंदे, काले काले रंग दे सन इन्हां दे, ते चेहरे बड़े विकराल ते डराउणे ने।
चल कर आए जबे समीपा,
ए जदों चल के सतगुरां दे नेड़े आए।
अंधे पए सहते अवनीपा,
राजे दे समेत सारे ही अन्ने हो गए, राजा भी अन्ना हो गया, बाकी दे भी सारे अन्ने हो गए, कल्ला जेड़ा ओ मंत्री सी ओनू सतगुरु जी नजरी आउंदे है, बाकी सब अन्ने हो गए।
एक मंत्री को देत दिखाई,
एको मंत्री सी जेदी शुद्ध भावना सी, ਉਹਨੂੰ ਸਤਿਗੁਰੂ ਜੀ ਦਿਸ ਰਹੇ ਨੇ, ਦਰਸ਼ਨ ਦੇ ਰਹੇ ਨੇ।
ਔਰ ਫਿਰੇ ਭੂਲੇ ਤੈ ਥਾਈ,
ਬਾਕੀ ਸਾਰੇ ਭੁੱਲੇ ਹੀ ਫਿਰਦੇ ਆ, ਉੱਥੇ ਭਟਕਦੇ ਫਿਰਦੇ ਆ।
ਤਬੇ ਸਚਿਵ ਨੇ ਗਿਰਾ ਉਚਾਰੀ,
ਉਸ ਵੇਲੇ ਫਿਰ ਉਹ ਮੰਤਰੀ ਬੋਲਿਆ,
ਕਿਆ ਭੂਪਤ ਸੁਧ ਆਏ ਤੁਮਾਰੀ,
ਆਖਿਆ ਰਾਜਾ ਦੇਵਲੂਤ ਕੀ ਹਾਲ ਹੈ ਤੇਰਾ, ਦੱਸ ਕੀ ਖਬਰ ਹੈ ਤੇਰੀ।
ਸੂਦੇ ਚਲਤ ਨ ਜਾਵੋ ਭੂਲੇ,
ਆ ਤੂੰ ਸਿੱਧਾ ਕਿਉਂ ਨੀ ਜਾਂਦਾ, ਸੱਜੇ ਖੱਬੇ ਭਟਕੀ ਜਾਂਦਾ। ਉਹ ਸਾਹਮਣੇ ਬੈਠੇ ਆ ਸਤਿਗੁਰੂ, ਆ ਕਿੱਧਰ ਮੂੰਹ ਮੋੜਿਆ ਹੋਇਆ, ਕਿੱਧਰ ਮੂੰਹ ਫੇਰਿਆ ਹੋਇਆ, ਕਿੱਧਰ ਚੱਲ ਰਿਹਾ, ਸਿੱਧਾ ਕਿਉਂ ਨੀ ਚੱਲਦਾ।
ਅਜੋ ਪਿਓ ਮੋਏ ਅਨਕੂਲੇ,
ਹਾਲੇ ਵੀ ਮੈਂ ਜੋ ਕਹਿਣਾ ਉਸ ਗੱਲ ਨੂੰ ਮੰਨ ਲੈ ਰਾਜਾ ਦੇਵਲੂਤ, ਜੇ ਤੂੰ ਆਪਣਾ ਭਲਾ ਚਾਹੁੰਦਾ।
ਪੈ ਕਰ ਡਰ ਪਿਓ ਰਾਖਸ਼ ਰਾਜਾ,
ਹੁਣ ਇਹ ਰਾਜਾ ਵੀ ਡਰ ਗਿਆ ਵੀ ਕਿਤੇ ਮੈਂ ਪੱਕਾ ਹੀ ਇਹਨਾਂ ਨਾ ਹੋ ਜਾਵਾਂ, ਭੈ ਭੀਤ ਹੋ ਗਿਆ। ਖਾਲਸਾ ਜੀ, ਰਾਖਸ਼ੀ ਬਿਰਤੀ ਵਾਲੇ ਲੋਕਾਂ ਨੂੰ ਇਹ ਕਲਾ ਵਿਖਾਣੀ ਪੈਂਦੀ ਆ, ਉਹ ਤਾਂ ਆ ਕੇ ਸ਼ਰਨ ਚ ਪੈਂਦੇ। ਸ਼ਰਧਾਵਾਨ ਭਾਵਨਾ ਵਾਲੇ ਨੂੰ ਵੀ ਗੁਰੂ ਕੀ ਕਲਾ ਦਰਸ਼ਨ ਕਰਾਉਣੀ ਪੈਂਦੀ ਹੈ, ਤਾਂ ਜੋ ਉਹਦੀ ਸ਼ਰਧਾ ਭਾਵਨਾ ਬਣੀ ਰਹੇ। ਗਿਆਨਵਾਨ ਪਰਮ ਗਿਆਨੀ ਨੂੰ ਕਰਾਮਾਤ ਤੇ ਕਲਾ ਵਿਖਾਉਣ ਦੀ ਲੋੜ ਨਹੀਂ, ਉਹ ਸੁਤੇ ਸੇਧੀ ਸਾਹਿਬ ਜੀ ਦੀ ਕਲਾ ਨੂੰ ਸਮਝ ਲੈਂਦਾ ਹੈ। ਇਹ ਖੇਡ ਸਮਝਣ ਵਾਲੀ ਹੈ ਗੁਰੂ ਖਾਲਸਾ ਜੀ। ਰਾਖਸ਼ੀ ਬਿਰਤੀ ਵਾਲੇ ਨੂੰ ਵੀ ਕਲਾ ਵਿਖਾਉਣ ਦੀ ਲੋੜ ਸੀ, ਤਦੇ ਸ਼ਰਨ ਆਉਣਾ ਸੀ ਉਹਨੇ। ਸ਼ਰਧਾ ਭਾਵਨਾ ਵਾਲੇ ਨੂੰ ਵੀ ਕਲਾ ਵਿਖਾਉਣ ਦੀ ਜ਼ਰੂਰਤ ਹੈ, ਉਹ ਸੁਤੇ ਸਿੱਧ ਵਰਤਦੀ ਹੈ, ਕਿਉਂਕਿ ਉਹਦੀ ਸ਼ਰਧਾ ਬਣੀ ਰਹੇ ਆਪਣੇ ਮਾਲਕ ਤੇ ਆਪਣੇ ਸਾਹਿਬ ਤੇ। ਪਰ ਜਿਹੜਾ ਗਿਆਨਵਾਨ ਹੈ ਪਰਮ ਗਿਆਨੀ, ਉਸ ਨੂੰ ਕਲਾ ਵੇਖਣ ਦੀ ਲੋੜ ਨਹੀਂ, ਉਹਦੇ ਅੰਦਰ ਸੁਤੇ ਸੇਧੀ ਇਹ ਗਿਆਨ ਹੈ ਕਿ ਮੇਰੇ ਸਤਿਗੁਰੂ ਜੀ ਸਰਬ ਕਲਾ ਸਮਰੱਥ ਹਨ। ਇਹ ਵੱਖੋ ਵੱਖਰੇ ਪੜਾਅ ਨੇ ਸਭ ਦੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਜਦੋਂ ਕਲਾ ਵੇਖੀ ਤੇ ਰਾਜਾ ਭੈ ਭੀਤ ਹੋ ਗਿਆ,
ਬੋਲਿਓ ਬਚਨ ਧਰੇ ਬਹੁ ਲਾਜਾ,
ਔਰ ਬੜਾ ਸ਼ਰਮਸਾਰ ਤੇ ਸ਼ਰਮਿੰਦਾ ਹੋਇਆ ਤੇ ਬੋਲਿਆ,
ਏ ਮੰਤਰੀ ਜੈਸੇ ਤੂੰ ਕਹਿ ਤੈ ਸੋਈ ਪੂਰਨ ਆਈ।
ਕਹਿਣ ਲੱਗਾ, ਹੇ ਮੰਤਰੀ ਜਿਵੇਂ ਤੂੰ ਕਹਿਣਾ ਉਹੋ ਜਿਹੀ ਪੂਰਨ ਨੇ, ਮੈਂ ਸਮਝ ਲਿਆ, ਜਿਵੇਂ ਤੂੰ ਆਖਿਆ ਨਾ ਵੀ ਇਹ ਪੂਰਨ ਪੁਰਖ ਨੇ, ਮੈਂ ਮੰਨ ਲਿਆ ਹੁਣ ਉਹ ਹੀ ਨੇ, ਪੂਰਨ ਪੁਰਖ ਹੀ ਹਨ।
ਦੋਹਰਾ ਅਬ ਮੁਝ ਦਰਸ਼ਨ ਦੇ ਜੇ ਚਰਨ ਸ਼ਰਨ ਹੋ ਆਓ,
ਜੇ ਹੁਣ ਮੈਨੂੰ ਦਰਸ਼ਨ ਦੇ ਦੇਣ ਤੇ ਮੈਂ ਇਹਨਾਂ ਦੇ ਚਰਨਾਂ ਦੀ ਸ਼ਰਨ ਆਵਾਂ। ਪੂਰਨ ਪੁਰਖ ਚੁੱਤ ਅਬਨਾਸੀ ਜਸ ਵੇਦ ਪੁਰਾਣੀ ਗਾਇਆ, ਇਹ ਉਹੀ ਨੇ। ਤੇ ਜੇ ਹੁਣ ਇਹ ਪੂਰਨ ਪਰਮੇਸ਼ਵਰ ਨੇ ਤੇ ਕਿਰਪਾ ਕਰਨ ਮੇਰੇ ਤੇ, ਮੈਨੂੰ ਆਪਣੇ ਦਰਸ਼ਨ ਦੇਣ ਤੇ ਮੈਂ ਇਹਨਾਂ ਦੇ ਚਰਨਾਂ ਦੀ ਸ਼ਰਨ ਚੱਲ ਕੇ ਆਵਾਂ।
ਧਰ ਸ਼ਰਧਾ ਸੇਵਾ ਕਰੋ ਸਦਾ ਜਪੋ ਤਿੰਨ ਨਾਮ,
ਮੈਂ ਸ਼ਰਧਾ ਧਾਰਨ ਕਰਕੇ ਇਹਨਾਂ ਦੀ ਸੇਵਾ ਕਰਾਂ ਤੇ ਸਦਾ ਸਦਾ ਇਹਨਾਂ ਦਾ ਨਾਮ ਜਪਾਂ।
ਜੋ ਪਈ ਦੀਨ ਪਯੋ ਨ੍ਰਿਪ ਸਚਿਵ ਵਿਚਾਰਾ,
ਜਦੋਂ ਵਜ਼ੀਰ ਨੇ ਵੇਖਿਆ ਕਿ ਰਾਜਾ ਦੇਵਲੂਤ ਝੁਕ ਗਿਆ ਹੈ, ਵਿਨਮਰ ਹੋ ਗਿਆ,
ਸ਼ੁੱਧ ਆਤਮੈ ਜਬੇ ਨਿਹਾਰਾ,
ਵੇਖਿਆ ਰਾਜੇ ਦਾ ਹਿਰਦਾ ਸ਼ੁੱਧ ਹੋ ਗਿਆ, ਇਹਦੀ ਭਾਵਨਾ ਸ਼ੁੱਧ ਹੋ ਗਈ ਹੈ।
ਤਬ ਗਮਨਿਓ ਸ਼੍ਰੀ ਗੁਰੂ ਅਗਾਰੀ,
ਫਿਰ ਉਹ ਮੰਤਰੀ ਚੱਲ ਕੇ ਸਤਿਗੁਰਾਂ ਦੇ ਪਾਸ ਆਇਆ,
ਬੰਦ ਹੱਥ ਦੁਆ ਬਿਨੇ ਉਚਾਰੀ,
ਦੋਵੇਂ ਹੱਥ ਬੰਨ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ,
ਪੂਰਨ ਪੁਰਖ ਸਦਾ ਅਬਿਨਾਸ਼ੀ,
ਪੂਰਨ ਪੁਰਖ ਸਦਾ ਅਬਿਨਾਸ਼ੀ ਸਤਿਗੁਰੂ ਜੀ,
ਗਤ ਦਾਇਕ ਕਾਟਤ ਜਮ ਫਾਸੀ,
ਹੇ ਮੁਕਤੀ ਦੇ ਦੇਣ ਵਾਲੇ ਦਾਤੇ, ਹੇ ਜਮਾਂ ਦੀਆਂ ਫਾਈਆਂ ਕੱਟਣ ਵਾਲੇ ਸਤਿਗੁਰੂ ਗਰੀਬ ਨਵਾਜ ਜੀ,
ਸੰਤ ਰੂਪ ਸਭ ਕੇ ਸੁਖਦਾਈ,
ਹੇ ਸੰਤ ਰੂਪ ਸਤਿਗੁਰੂ ਜੀ, ਹੇ ਸਭ ਨੂੰ ਸੁਖ ਦੇਣ ਵਾਲੇ ਗਰੀਬ ਨਵਾਜ ਜੀ,
ਅਬ ਪ੍ਰਤੀਤ ਤੁਮਾਰੀ ਆਈ,
ਮਹਾਰਾਜ ਹੁਣ ਰਾਜੇ ਦੇਵਲੂਤ ਨੂੰ ਵੀ ਤੁਹਾਡੀ ਪ੍ਰਤੀਤ ਆ ਗਈ ਹੈ, ਇਹਨੂੰ ਵੀ ਤੁਹਾਡਾ ਭਰੋਸਾ ਬੱਜ ਗਿਆ ਹੈ,
ਬਿਨ ਪਰ ਮੇਰ ਦ੍ਰਿਸ਼ਟ ਨਿਜ ਕੀ ਜੈ,
ਮਹਾਰਾਜ ਹੁਣ ਇਹਨਾਂ ਤੇ ਆਪਣੀ ਮਿਹਰ ਦ੍ਰਿਸ਼ਟੀ ਕਰੋ, ਇਹਨ ਪਰ ਮਿਹਰ ਦ੍ਰਿਸ਼ਟ ਨਿਜ ਕੀ ਜੈ, ਆਪਣੀ ਮਿਹਰਾ ਭਰੀ ਦ੍ਰਿਸ਼ਟੀ ਹੁਣ ਇਹਦੇ ਤੇ ਕਰੋ,
ਪ੍ਰਗਟ ਭੂਪ ਕੋ ਦਰਸ਼ਨ ਦੀ ਜੈ,
ਮਹਾਰਾਜ ਪ੍ਰਗਟ ਹੋ ਕੇ ਰਾਜੇ ਨੂੰ ਦਰਸ਼ਨ ਦਿਓ, ਆਪਣੇ ਦਰਸ਼ਨ ਦੇ ਕੇ ਨਿਹਾਲ 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 ਕਰ ਦਿਓ।
ਸੁਣੀ ਅਕਪਟ ਸਚਿਵ ਕੀ ਬਾਣੀ,
ਜਦੋਂ ਮੰਤਰੀ ਨੇ ਕਪਟ ਵਿਹੋਣੇ ਹੋ ਕੇ ਗੁਰਦੇਵ ਨੂੰ ਇਉਂ ਬੇਨਤੀ ਕੀਤੀ,
ਬਿਨੈ ਦੇਖ ਬੋਲੇ ਗੁਣ ਖਾਨੀ,
ਇਹਦੀ ਬਿਨਾਂ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
भूपत लोचन खोलो नीके।
आवाज मार के आख्या राजा देवलोत नेत्र खोल के वेख,
देखो हम दिश आए नजीके,
आवेख साडे वाल असी तेरे कोल ही बैठे हां।
सुनी कान में जब गुरु बानी,
जदों सतगुरु जी दे बचन राजे ने कन्ना च सुने,
खुल गए लोचन पाता महानी,
एक दम एदे नेत्र खुल गए, जेड़ा अंधकार नेत्रां अगे छाया होया सी ओ अंधकार एकदम दूर हो गया।
कमल बदन को जब ही देखा,
सामने महाराज जी दा कमल जैसा खिड़िया मुख मंडल ओ राजे देवलूत ने वेख्या दर्शन कीते,
परयो चरण कर प्रेम विशेखा,
भारी विशेष प्रेम हिरदे च धारण करके गुरु पातशाह दे पवित्र चरणा दे उत्ते राजा देवलूत झुक गया।
लख कर कला विशाल महीपा,
सतगुरु जी दी विशाल कला वेख के, गुरुदेव दी महान कला वेख के,
बिने बखानी बैठ समीपा,
कोल आके महाराज जी नू मत्था टेक के बोलिया, बेनती करदा कहन लगा,
करी अवग्या रावर जो,
महाराज खिमा करियो खिमा करियो खिमा निध स्वामी, मैं जो तुहाडी अवग्या कीती है,
कृपा तार बख्शो तुम सो,
हे बख्शंद स्वामी कृपा करके मैनू बख्श लो, मैं जो अवग्या कीती है आप जी दी आप जी बख्श लो,
चलो नगर में करो बसेरा,
चलो नगर विच चल के आप जी अपना निवास करो,
सब राक्षस दल लख कर चेरा,
महाराज जिन्ना दल मेरे नाल है राक्षसां दा ए साब तुहाडा चेहरा है, इनू अपना सेवक जानो, ए हुण सारे तुहाडे दास ने गरीब नवाज, आप जी चल के नगर च चरण पा के सानू कृतार्थ करो,
ओए दीन पुर को ले आए,
यो दीन हो के सतगुरां नू बेनती करके ए अपने नगर विच साहिब जी नू भाई बाला ते भाई मर्दाना जी नू लेके आए,
सुंदर मंदिर बीच बसाए,
बड़ा सोहना मकान बनिया होया ओदे विच सतगुरु सच्चे पातशाह जी दा उतारा करवाया,
सेवा करन लगे मन पाई,
मन पौंदी सेवा साहिब जी दी करन लगे,
बार बार बंदे सिर नाई,
बार बार महाराज जी दे चरणा ते सीस झुकाउंदे, बार बार महाराज जी नू वंदना करदे हन,
दोहरा श्री गुर चरण खगेश सम, जाए शरण तिन कोए,
सतगुरु गुरु नानक साहब दे चरण इउं समझ लो जिवें गरड़ हुंदा ना पंछियां दा राजा, उदाहरण दे रहे ने, उदाहरण दा एक पक्षी लैणा, कहिंदे गुरु साहब जी दे चरण इउं ने जिवें गरड़ होवे, जिहड़ा सतगुरां दी शरण रूपी गरड़ रूपी शरणा दे विच चरणा दी शरण च कोई चला जाए,
जग बंधन एहराज से मुक्त है तिन ते सोए,
जगत दे जेड़े बंधन ने ना ओ विशैले सप्पां वांगू ने, ते जेड़ा गुरु नानक साहब दे चरणा दी शरण ग्रहण कर लैंदा ओ खड़ग इउं ने जिवें खगेश गरुड़ पंछी हुंदा, ते गरुड़ दा मंत्र पढ़ के सप्प दूर हो जांदे है भज जांदे है, गुरु नानक साहब दे चरणा दी शरण ग्रहण करके जगत दे बंधन कटे जांदे हन। हां जी,
चौपाई सुनो गुरु अंगत गत दानी,
भाई बाला जी ये कथा सुना रहे ने, हे मुक्ति दाते गुरु अंगत देव साहब जी सुनो,
कथा रसाल विशाल सुहानी,
बड़ी रस भरी विशाल कथा महाराज जी दी सुनो,
देवलूत निज प्रित बुलाए,
देवलूत ने अपने नौकर बुलाए अपने अहलकार बुलाए राजे ने,
तूरन राक्षस सपत पठाए,
खेती नाल अपने सिपाही भेजे अपने चेले भेजे,
तिन ते फल मधुरे मंगवाए,
वधिया वधिया मिठे फल फ्रूट जेड़ा सी ओ मंगाया,
उत्तम और अन्न अनिवाए,
कई तरह दे जेड़े उत्तम अनाज सन ओ मंगाए,
करुणा निद के तरे अगारी,
ओ फल ते अनाज लिया के सतगुरु जी दे सन्मुख रखिया,
हाथ जोड़ कर गिरा उचारी,
राजा देवलूत हाथ जोड़ के सतगुरु जी नू बेनती करदा कहन लगा,
दोहरा करो रसोई संत जी ਭੋਜਨ ਅਚੋ ਬਣਾਏ।
ਇਹ ਸੰਤ ਜੀ, ਇਹ ਭੋਜਨ ਆਪ ਜੀ ਰਸੋਈ ਕਰੋ ਤੇ ਛਕੋ, ਇਹ ਫਲ ਆਦਿਕ ਨੇ ਆਪ ਜੀ ਗ੍ਰਹਿਣ ਕਰੋ।
ਸ਼ਰਧਾ ਪੂਰਨ ਕੀਜੀਏ ਸੁਨ ਸ਼੍ਰੀ ਗੁਰੂ ਅਲਾਏ।
ਮਹਾਰਾਜ ਮੇਰੀ ਸ਼ਰਧਾ ਪੂਰਨ ਕਰੋ। ਜਦੋਂ ਰਾਜੇ ਦੇਵਲੂਤ ਨੇ ਉਹ ਬੇਨਤੀ ਕੀਤੀ, ਸੁਣ ਕੇ ਗਰੀਬ ਨਵਾਜ ਸਾਹਿਬ ਜੀ ਬੋਲੇ,
ਜੋ ਭਾਈ ਸ਼ੁਭ ਉਪਦੇਸ਼ ਜੇ ਲਿਓ ਹਮਾਰਾ।
ਮਹਾਰਾਜ ਜੀ ਕਹਿੰਦੇ, ਰਾਜਾ ਦੇਵਲੂਤ, ਇੱਕ ਸ਼ਰਤ ਤੇ ਤੇਰਾ ਅੰਨ ਪਾਣੀ ਗ੍ਰਹਿਣ ਕਰਾਂਗੇ, ਜੇ ਤੂੰ ਸਾਡਾ ਸ਼ੁਭ ਉਪਦੇਸ਼ ਗ੍ਰਹਿਣ ਕਰੇ। ਜੇ ਸਾਡੇ ਉਪਦੇਸ਼ ਦਾ ਧਾਰ ਨਹੀਂ ਹੋਵੇ,
ਅਸਨ ਕਰੇ ਤਬ ਅੰਗੀਕਾਰਾ,
ਤਾਂ ਤੇਰਾ ਇਹ ਅੰਨ ਪਾਣੀ ਅਸੀਂ ਅੰਗੀਕਾਰ ਕਰਾਂਗੇ।
ਯੋ ਨੈ ਤੁਮਰੂ ਖਾਏ ਕਦਾਪੀ।
ਜੇ ਤਾਂ ਸਾਡਾ ਉਪਦੇਸ਼ ਨਹੀਂ ਸੁਣਨਾ, ਨਹੀਂ ਗ੍ਰਹਿਣ ਕਰਨਾ, ਤੇ ਫਿਰ ਅਸੀਂ ਕਦਾਪੀ ਵੀ ਤੇਰਾ ਇਹ ਅੰਨ ਪਾਣੀ ਗ੍ਰਹਿਣ ਨਹੀਂ ਕਰਾਂਗੇ।
ਉਹ ਸਭ ਜੀਵਨ ਕੇ ਸੰਤਾਪੀ,
ਤੂੰ ਤਾਂ ਜੀਵਾਂ ਦਾ ਘਾਤੀਆਂ, ਜੀਵਾਂ ਨੂੰ ਮਾਰਦਾ, ਬੰਦਿਆਂ ਤੱਕ ਮਾਰ ਕੇ ਖਾ ਜਾਂਦਾ।
ਦੇਵ ਲੂਤ ਕੈ ਜੈ ਬਿਦ ਕਹਿ ਹੋ।
ਅੱਗੋਂ ਰਾਜਾ ਦੇਵਲੂਤ ਹੱਥ ਜੋੜ ਕੇ ਕਹਿੰਦਾ, ਸਾਹਿਬ ਅੱਜ ਤੋਂ ਬਾਅਦ ਮੈਂ ਤੁਹਾਡਾ ਮੁੱਲ ਖਰੀਦਿਆ ਗੋਲਾ ਹਾਂ। ਜਿੱਧਰ ਲਾਓਗੇ ਤਿੱਧਰ ਲੱਗਾਂਗਾ ਗਰੀਬ ਨਵਾਜ, ਜੋ ਆਪ ਜੀ ਫੁਰਮਾਓਗੇ ਮੈਂ ਕਰਾਂਗਾ।
ਸ਼੍ਰੀ ਪ੍ਰਭ ਜੀ ਤਿਸ ਬਿਦ ਮੈਂ ਰਹਿ ਹੋ,
ਜਿਵੇਂ ਰੱਖੋਗੇ ਮੇਰੇ ਸਾਹਿਬ ਮੈਂ ਤਿਵੇਂ ਰਹਾਂਗਾ।
ਕਰੋ ਆਪ ਉਪਦੇਸ਼ ਜੋਈ,
ਜੋ ਉਪਦੇਸ਼ ਆਪ ਜੀ ਕਿਰਪਾ ਕਰਕੇ ਮੈਨੂੰ ਕਰੋਗੇ,
ਸੁਣ ਕਰ ਕਰੋ ਕ੍ਰਿਤ ਮੈਂ ਸੋਈ,
ਮੈਂ ਉਸੇ ਤਰ੍ਹਾਂ ਦੀ ਕ੍ਰਿਤ ਕਰਾਂਗਾ ਸਤਿਗੁਰੂ ਜੀ।
ਪਾ ਅਨੁਸਾਰ ਭਿਖੇ ਉਹ ਗੁਣ ਖਾਨੀ।
ਮਹਾਰਾਜ ਜੀ ਨੇ ਵੇਖਿਆ ਰਾਜਾ ਦੇਵਲੂਤ ਅਨਸਾਰੀ ਹੋ ਗਿਆ, ਸਾਡੀ ਆਗਿਆ ਵਿੱਚ ਆ ਗਿਆ।
ਕੁਮਤ ਕਦਨ ਕੋ ਬੋਲੇ ਬਾਣੀ,
ਇਹਦੀ ਖੋਟੀ ਮਤ ਰਾਖਸ਼ਾਂ ਵਾਲੀ ਦੂਰ ਕਰਨ ਵਾਸਤੇ ਸਾਹਿਬ ਜੀ ਬੋਲੇ,
ਪ੍ਰਿਤਮ ਤਜੋ ਆਮਿਕ ਕੋ ਖਾਨਾ।
ਮਹਾਰਾਜ ਜੀ ਕਹਿੰਦੇ, ਰਾਜਾ ਦੇਵਲੂਤ, ਪਹਿਲਾਂ ਜਿਹੜਾ ਮਾਸ ਭੱਖਣਾ ਹੈ ਇਹ ਖਾਣਾ ਛੱਡ ਦੇ। ਖਾਲਸਾ ਜੀ, ਇਹ ਬਚਨ ਗੁਰਦੇਵ ਨੇ ਕਿਹਾ ਕਿ ਤੂੰ ਰਾਖਸ਼ੀ ਬਿਰਤੀ ਧਾਰਨ ਕਰਕੇ ਬੰਦਿਆਂ ਤੱਕ ਦਾ ਵੀ ਮਾਸ ਭੱਖ ਜਾਂਦਾ, ਪਹਿਲਾਂ ਇਹ ਮਾਸ ਭੱਖਣਾ ਖਾਣਾ ਛੱਡ ਦੇ।
ਕਰੋ ਜਾਸਿਤ ਜੀਵਨ ਹਾਨਾ,
ਇਹਦੇ ਵਾਸਤੇ ਤੂੰ ਜੀਵਾਂ ਨੂੰ ਮਾਰਦਾ ਹੈ, ਰਾਖਸ਼ੀ ਬਿਰਤੀ ਨਾਲ ਮਾਰਦਾ, ਇਹ ਸ਼ਿਕਾਰ ਕਰਨਾ, ਜੀਵਾਂ ਨੂੰ ਮਾਰਨਾ ਛੱਡ ਦੇ। ਖਾਲਸਾ ਜੀ, ਹੁਣ ਕੋਈ ਸਵਾਲ ਕਰੇ ਕਿ ਪਹਿਲੇ ਜਾਮੇ 'ਚ ਸਾਹਿਬ ਕਹਿ ਰਹੇ ਨੇ ਰਾਜੇ ਦੇਵਲੂਤ ਨੂੰ, ਤੂੰ ਸ਼ਿਕਾਰ ਨਹੀਂ ਕਰਨਾ, ਜੀਵ ਨਹੀਂ ਮਾਰਨੇ ਮਾਸ ਵਾਸਤੇ, ਮਾਸ ਖਾਣ ਵਾਸਤੇ ਜੀਵ ਨਹੀਂ ਮਾਰਨੇ, ਤੇ ਛੇਵੇਂ ਜਾਮੇ ਚ ਮਹਾਰਾਜ ਜੀ ਸ਼ਿਕਾਰ ਖੇਡਦੇ ਆ, ਜੀਵ ਮਾਰਦੇ ਆ, ਗੱਲ ਉਲਟ ਨਹੀਂ ਜੇ? ਖਾਲਸਾ ਜੀ, ਰਾਖਸ਼ੀ ਬਿਰਤੀ ਦੇ ਨਾਲ ਜਾਨਵਰਾਂ ਨੂੰ ਮਾਰ ਕੇ ਕੇਵਲ ਮਾਸ ਖਾਣ ਵਾਸਤੇ ਜਾਨਵਰਾਂ ਨੂੰ ਮਾਰਨਾ, ਉਹਦੇ ਲਈ ਗੁਰੂ ਨਾਨਕ ਸਾਹਿਬ ਵਰਜ ਰਹੇ ਹੈ, ਤੇ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ, ਜੰਗੀ ਬਿਰਤੀ ਬਣਾਉਣ ਵਾਸਤੇ ਸ਼ਿਕਾਰ ਖੇਡਣ ਲਈ ਛੇਵੇਂ ਪਾਤਸ਼ਾਹ ਆਗਿਆ ਕਰ ਰਹੇ ਨੇ ਸ਼ਿਕਾਰ ਖੇਡਣ ਦੀ।
ਸਤਿ ਸ੍ਰੀ ਅਕਾਲ।
ਇਸ ਕਰਕੇ ਦੋਵੇਂ ਸੰਦਰਭ ਵੱਖੋ ਵੱਖਰੇ ਨੇ, ਪਰਿਸਥਿਤੀਆਂ ਵੱਖੋ ਵੱਖਰੀਆਂ ਨੇ ਦੋਵੇਂ। ਇਹ ਰਾਖਸ਼ੀ ਬਿਰਤੀ ਕੇਵਲ ਮਾਸ ਦਾ ਰਸ ਲੈਣ ਵਾਸਤੇ, ਸ਼ਿਕਾਰ ਖੇਡਣਾ, ਬੰਦੇ ਤੱਕ ਮਾਰ ਕੇ ਖਾ ਜਾਣ ਦੀ ਬਿਰਤੀ, ਕਿੱਡਾ ਵੱਡਾ ਰਾਖਸ਼ ਹੋਵੇਗਾ? ਸਤਿਗੁਰੂ ਜੀ ਨੇ ਸਿੱਧਾ ਹੀ ਵਰਗ ਦਿੱਤਾ ਵੀ ਤੂੰ ਖਾਣਾ ਹੀ ਨਹੀਂ ਕਿਸੇ ਪ੍ਰਕਾਰ ਦਾ ਮਾਸ, ਭੱਖਣਾ ਹੀ ਨਹੀਂ ਹੈ, ਕਿਉਂਕਿ ਮਾਸ ਖਾਣ ਵਾਸਤੇ ਫਿਰ ਤੂੰ ਸ਼ਿਕਾਰ ਖੇਡੇਂਗਾ, ਜੀਵਾਂ ਨੂੰ ਮਾਰੇਗਾ, ਤੇਰੀ ਬਿਰਤੀ ਰਾਖਸ਼ਾਂ ਵਾਲੀ ਪਹਿਲਾਂ ਹੀ ਬਣੀ ਹੋਈ ਹੈ, ਹੋਰ ਜ਼ਿਆਦਾ ਕਰੂਰ ਹੋ ਜਾਏਗਾ। ਤੇਰੇ ਅੰਦਰ ਦਇਆ ਭਾਵ ਚਾਹੀਦਾ, ਤੂੰ ਰਾਜਾ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇਸ ਕਰਕੇ ਪਹਿਲਾਂ ਆਹ ਬਿਰਤੀ ਛੱਡ ਦੇ।
ਸਿਮਰੋ ਬਹੁਰ ਨਾਮ ਸੁਖ ਪਾਈ,
ਔਰ ਪਰਮੇਸ਼ਰ ਦਾ ਨਾਮ ਸਿਮਰ, ਜਿਸ ਕਰਕੇ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਤਵੈ ਲੋਕਨ ਜੋ ਹੋਤ ਸਹਾਈ,
ਇਹ ਨਾਮ ਹੀ ਆ ਦੋਵਾਂ ਜਹਾਨਾਂ 'ਚ ਇਹਨੇ ਸਹਾਈ ਹੋਣਾ। ਰਾਜਾ ਦੇਵਲੂਤ, ਧਿਆਨ ਨਾਲ ਸੁਣ, ਇਸ ਨਾਮ ਤੋਂ ਬਿਨਾਂ ਕਿਸੇ ਨੇ ਸਹਾਇਤਾ ਨਹੀਂ ਕਰਨੀ।
ਚਿਰੰਕਾਲ ਪਾ ਤੁਮ ਕੁਲ ਮਾਈ,
ਬੜਾ ਅਰਸਾ ਹੋ ਗਿਆ, ਸਤਯੁਗ ਦਾ ਵੇਲਾ ਸੀ, ਤੇਰੀ ਰਾਖਸ਼ਾਂ ਦੀ ਕੁੱਲ ਸੀ, ਤੇਰੇ ਰਾਖਸ਼ਾਂ ਦੀ ਕੁੱਲ ਦੇ ਵਿੱਚ ਜਿਹੜੀ ਤੇਰੀ ਪੁਰਾਤਨ ਕੁੱਲ ਹੈ,
ਭਇਓ ਪ੍ਰਹਿਲਾਦ ਜਪਿਓ ਮੁਖ ਤਾਈ,
ਉਹਨਾਂ ਰਾਖਸ਼ਾਂ ਦੀ ਕੁੱਲ ਵਿੱਚ, ਤੇਰੀ ਕੁੱਲ ਵਿੱਚ ਹੀ ਕਿੱਡੇ ਵੱਡੇ ਮਹਾਂਪੁਰਸ਼ ਹੋਏ, ਭਗਤ ਪ੍ਰਹਿਲਾਦ ਜੀ, ਜਿਹਨਾਂ ਪਰਮੇਸ਼ਰ ਦਾ ਨਾਮ ਜਪਿਆ। ਰਾਖਸ਼ਾਂ ਦੀ ਕੁੱਲ 'ਚ ਹੀ ਸੀ ਨਾ ਹਰਨਾਕਸ਼ ਰਾਖਸ਼, ਜਿਹਦੇ ਘਰ ਪ੍ਰਹਿਲਾਦ ਜੀ ਦਾ ਜਨਮ ਹੋਇਆ, ਜਿਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕੀਤੀ।
ਤਵੈ ਲੋਕਨ ਮੈਂ ਤਾਂ ਕੀ ਰਾਖੀ,
ਤੇ ਦੋਵਾਂ ਜਹਾਨਾਂ 'ਚ ਪਾਰ ਬ੍ਰਹਮ ਪਰਮੇਸ਼ਰ ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖੀ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਮਹਾਰਾਜ ਸਾਹਿਬ ਨੇ ਆਪਣੇ ਸੇਵਕਾਂ ਦੀ ਲਾਜ ਰੱਖੀ ਦੋਵਾਂ ਜਹਾਨਾਂ ਚ, ਇਸ ਲੋਕ ਵਿੱਚ ਵੀ ਰੱਖੀ ਹੈ ਤੇ ਪਰਲੋਕ ਵਿੱਚ ਵੀ ਰੱਖੀ ਹੈ।
ਚਲੀ ਜਾਤੇ ਅਜ ਹੂੰ ਲੋ ਸਾਖੀ,
ਉਹ ਸਾਖੀ ਹੇ ਰਾਜਾ ਦੇਵਲੂਤ ਹੁਣ ਤੱਕ ਚੱਲੀ ਆਉਂਦੀ ਹੈ। ਜਦੋਂ ਕਿਹਾ ਜਾਂਦਾ ਨਾ ਵੀ ਭਗਤਾਂ ਦੀ ਪਹਿਜ ਰੱਖਦਾ ਪਰਮੇਸ਼ਰ, ਤੇ ਸਭ ਤੋਂ ਪਹਿਲਾਂ ਨਾਮ ਆਉਂਦਾ ਮਹਾਰਾਜ ਭਗਤ ਪ੍ਰਹਿਲਾਦ ਜੀ ਦਾ, ਕਿ ਕਿਵੇਂ ਵਾਹਿਗੁਰੂ ਨੇ ਆਪਣੇ ਭਗਤਾਂ ਦੀ ਪਹਿਜ ਰੱਖੀ ਹੈ, ਉਹਨਾਂ ਦੀ ਸਾਖੀ ਹੁਣ ਤੱਕ ਚੱਲਦੀ ਆਉਂਦੀ ਹੈ।
ਹਰਨਾਕਸ਼ ਪਿਤ ਬਹੁ ਦੁੱਖ ਦੀਨੋ,
ਉਹਦੇ ਪਿਤਾ ਹਰਨਾਕਸ਼ ਰਾਕਸ਼ ਨੇ ਕਿੰਨੇ ਦੁੱਖ ਦਿੱਤੇ ਮਹਾਰਾਜ ਭਗਤ ਪ੍ਰਹਿਲਾਦ ਜੀ ਦੀ, ਸਾਰੀ ਸਾਖੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਲਿਖੀ ਹੈ। ਕਹਿੰਦੇ ਕਿਤਨਾ ਦੁੱਖ ਦਿੱਤਾ, ਕਿਤਨੀਆਂ ਤਕਲੀਫਾਂ ਦਿੱਤੀਆਂ।
ਤਦਪ ਨਾਮ ਕੋ ਤਜਨ ਨਾ ਕੀਨੋ,
ਫਿਰ ਵੀ ਉਹਨੇ ਨਾਮ ਨਹੀਂ ਛੱਡਿਆ। ਉਹ ਕਹਿੰਦਾ ਨਹੀਂ ਛੱਡੋ ਰੇ ਬਾਬਾ ਰਾਮ ਨਾਮ, ਮੈਂ ਇਹ ਨਹੀਂ ਛੱਡਣਾ, ਇਹ ਨਹੀਂ ਤਿਆਗਣਾ। ਉਹਨੇ ਫਿਰ ਵੀ ਪਰਮੇਸ਼ਰ ਦੇ ਨਾਮ ਦਾ ਤਿਆਗ ਨਹੀਂ ਕੀਤਾ।
ਪ੍ਰਭ ਕੀ ਭਗਤ ਕਰੋ ਮਨ ਲਾਈ,
ਇਸ ਕਰਕੇ ਰਾਜਾ ਦੇਵਲੂਤ ਹਾਲੇ ਵੀ ਵੇਲਾ ਪਰਮੇਸ਼ਰ ਦੀ ਭਗਤੀ ਕਰ ਲਿਬਲਾ ਕੇ ਅਕਾਲ ਪੁਰਖ ਨਾਲ। ਜੇ ਹਰਨਾਕਸ਼ ਦੀ ਘਰ ਚ ਰਾਕਸ਼ਾਂ ਦੀ ਕੁੱਲ ਚ ਜਨਮ ਕੇ ਪ੍ਰਹਿਲਾਦ ਭਗਤੀ ਕਰ ਸਕਦਾ ਹੈ, ਤੇ ਰਾਜਾ ਦੇਵਲੂਤ ਤੂੰ ਰਾਕਸ਼ਾਂ ਦੇ ਘਰ ਜਨਮ ਲੈ ਕੇ ਤੂੰ ਕਿਉਂ ਨਹੀਂ ਭਗਤੀ ਕਰ ਸਕਦਾ, ਤੂੰ ਵੀ ਕਰ ਸਕਦਾ ਹੈ। ਪਰਮੇਸ਼ਰ ਦੀ ਭਗਤੀ ਕਰ ਅਕਾਲ ਪੁਰਖ ਨਾਲ ਲਿਬ ਲਾ ਕੇ।
ਪਿਖੋ ਬਿਬੀਖਨ ਹੈ ਅਬ ਤਾਈ,
ਫਿਰ ਰਾਕਸ਼ਾਂ ਦੀ ਕੁੱਲ ਚ ਰਾਵਣ ਦਾ ਭਰਾ ਭਗਤ ਵਿਭੀਸ਼ਣ, ਉਹਨੂੰ ਭਗਤ ਲਿਖਿਆ ਹੈ, ਤੇ ਉਹ ਗੁਰਮੁਖ ਭਗਤ ਵਿਭੀਸ਼ਣ। ਹਾਂਜੀ,
ਤੈ ਕੋ ਪ੍ਰਾਤ ਹੁਤੋ ਜਗ ਰਾਵਣ,
ਕਹਿੰਦੇ ਉਹਦਾ ਭਰਾ ਸੀ ਰਾਵਣ ਜਗਤ ਦੇ ਵਿੱਚ ਰਾਕਸ਼,
ਰਾਮ ਚੰਦ ਜਸ ਪਾਵਨ,
ਕਹਿੰਦੇ ਜਦੋਂ ਰਾਮ ਚੰਦਰ ਜੀ ਨੇ ਉਸਨੂੰ ਮਾਰਿਆ, ਪਾਵਨ ਜਸ ਲਿਆ ਉਹਨੂੰ ਮਾਰ ਕੇ,
ਆਪਣੋ ਭਗਤ ਵਿਭੀਸ਼ਣ ਜਾਣਾ,
ਵਿਭੀਸ਼ਣ ਜੀ ਨੂੰ ਆਪਣਾ ਭਗਤ ਜਾਣਿਆ,
ਲੰਕ ਰਾਜ ਦੇ ਅਮਰ ਕਰਾਨਾ,
ਔਰ ਲੰਕਾ ਦਾ ਰਾਜ ਦੇ ਕੇ ਉਹਨੂੰ ਅਮਰ ਕੀਤਾ, ਕਿਉਂਕਿ ਵਿਭੀਸ਼ਣ ਨੇ ਭਗਤੀ ਕੀਤੀ ਨਾਮ ਜਪਿਆ।
ਤਿਨ ਕੀ ਦਿਸ਼ ਦੇਖੋ ਵਿਧ ਨੀਕੀ,
ਵੇਖ ਉਹਨਾਂ ਦੀ ਨੇਕੀ ਵਿਧੀ ਵੇਖ,
ਤੁਮ ਪੀ ਕਰੋ ਭਾਵਨਾ ਜੀ ਕੀ,
ਤੂੰ ਵੀ ਆਪਣੇ ਹਿਰਦੇ ਚ ਭਾਵਨਾ ਰੱਖ ਪਰਮੇਸ਼ਰ ਦੀ।
ਕਹਿ ਅਗ ਤੇ ਰਾਖਸ਼ ਤਨ ਪਾਏ,
ਖਬਰੇ ਕਿਹੜਾ ਤੇਰੇ ਕੋਲੋਂ ਪੂਰਬਲੇ ਜਨਮ ਚ ਪਾਪ ਹੋਇਆ ਕਿ ਤੈਨੂੰ ਰਾਕਸ਼ਾਂ ਦੀ ਜੂਨ ਮਿਲੀ ਹੈ।
ਅਬ ਕੁਕਰਮ ਜੇ ਲਿਓ ਕਮਾਏ,
ਹੁਣ ਜੇ ਇਸ ਰਾਕਸ਼ ਜੂਨੀ ਚ ਆ ਕੇ ਹੋਰ ਕੁਕਰਮ ਕਰੇਗਾ, ਹੋਰ ਮਾੜੇ ਭੈੜੇ ਕੰਮ ਕਰੇਗਾ,
ਪਾਵੋ ਨਰਕ ਜਾਏ ਦੁੱਖ ਪਾਰੇ,
ਇਸ ਤੋਂ ਬਾਅਦ ਤਾਂ ਕੁੰਭੀ ਨਰਕਾਂ ਵਿੱਚ ਥਾਂ ਮਿਲੇਗੀ।
ਤੈਂਤੇ ਕੋਏ ਨਾ ਸਕੇ ਉਬਾਰੀ,
ਉੱਥੋਂ ਫਿਰ ਤੈਨੂੰ ਕਿਸੇ ਨੇ ਨਹੀਂ ਕੱਢਣਾ, ਕਿਸੇ ਨੇ ਨਹੀਂ ਬਚਾਉਣਾ।
ਤਜੋ ਤਾਮਸੀ ਬ੍ਰਿਤ ਦੁਖਾਰੀ,
ਇਸ ਕਰਕੇ ਤਮੋ ਗੁਣੀ ਬਿਰਤੀ ਛੱਡ, ਆ ਜਿਹੜੀ ਤਾਮਸੀ ਬਿਰਤੀ ਇਹਦਾ ਤਿਆਗ ਕਰ।
ਕਰੋ ਭਗਤ ਕਰਤਾਰ ਸੁਖਾਰੀ,
ਔਰ ਕਰਤਾਰ ਦੀ ਸਾਂਤ ਕੀ ਭਗਤੀ ਜਿਹੜੀ ਹੈ ਉਹ ਭਗਤੀ ਕਰ ਪਰਮੇਸ਼ਰ ਦੀ।
ਸੁਨਤ ਸ਼੍ਰੋਣ ਹੋਮੇ ਤਜ ਬੋਲਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਰਾਜਾ ਦੇਵਲੂਤ ਹੰਕਾਰ ਨੂੰ ਛੱਡ ਕੇ ਵਿਨਿਮਰ ਹੋ ਕੇ ਬੋਲਿਆ,
ਅਬ ਹੋ ਤੁਮ ਅਨੁਸਾਰ ਅਡੋਲਾ,
ਮਹਾਰਾਜ ਹੁਣ ਮੈਂ ਤੁਹਾਡੇ ਅਨੁਸਾਰੀ ਹਾਂ, ਤੁਹਾਡੇ ਅਧੀਨ ਹਾਂ।
ਦਰਸ਼ਨ ਕਰਤ ਪਾਪ ਮਤ ਭਾਗੀ,
ਤੁਹਾਡੇ ਦਰਸ਼ਨ ਕਰਦਿਆਂ ਮੇਰੇ ਪਾਪਾਂ ਵਾਲੀ ਮਤ ਭੱਜ ਗਈ ਹੈ।
ਸੁਣ ਕੇ ਬਚਨ ਨਾਮ ਲਿਵ ਲਾਗੀ,
ਤੁਹਾਡੇ ਬਚਨ ਸੁਣ ਕੇ ਮਹਾਰਾਜ ਮੇਰੀ ਨਾਮ ਚ ਲਿਵ ਲੱਗ ਗਈ ਹੈ।
ਤੁਮਰੇ ਚਰਨਨ ਮਨ ਅਨੁਰਾਗਾ,
ਮੇਰਾ ਮਨ ਤੁਹਾਡੇ ਚਰਨਾਂ ਦਾ ਅਨੁਰਾਗੀ ਹੋ ਗਿਆ। ਗਰੀਬ ਨਵਾਜ
ਭਇਓ ਆਜ ਤੇ ਮੈਂ ਵੱਡ ਭਾਗਾ,
ਮੈਂ ਅੱਜ ਤੋਂ ਵੱਡਿਆਂ ਭਾਗਾਂ ਵਾਲਾ ਹੋ ਗਿਆ ਮਹਾਰਾਜ, ਅੱਜ ਤੋਂ ਮੈਂ ਆਪਣੇ ਭਾਗ ਵੱਡੇ ਜਾਣਾਗਾ। ਮੇਰੇ ਸਾਹਿਬ ਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਇਸ ਕਰਕੇ ਮੈਂ ਆਪਣੇ ਭਾਗ ਵੱਡੇ ਜਾਣਦਾ ਹਾਂ। ਸਭੋ ਗੁਰੂ ਕੇ ਸਿੱਖਾਂ ਨੂੰ ਇਹ ਭਾਵ ਰੱਖਣਾ ਚਾਹੀਏ ਹਿਰਦੇ ਚ, ਸਾਡੇ ਵਰਗੇ ਭਾਗ ਕਿਹਦੇ ਨੇ ਭਲਾ ਸੰਸਾਰ ਵਿੱਚ, ਕਿ ਸਾਡੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਹਨ।
ਸਤਿ ਸ੍ਰੀ ਅਕਾਲ
ਮਹਾਰਾਜ ਜੀ, ਅੱਜ ਤੋਂ ਬਾਅਦ ਮੈਂ ਆਪਣੇ ਭਾਗ ਵੱਡੇ ਜਾਣਾਗਾ।
ਸੁਣੀਏ ਸ਼੍ਰੀ ਅੰਗਦ ਮੁਝ ਤਾਈ,
ਕਹਿੰਦੇ ਉਸ ਵਕਤ ਭਾਈ ਬਾਲਾ ਜੀ ਕਥਾ ਸੁਣਾਉਂਦੇ ਗੁਰੂ ਅੰਗਦ ਸਾਹਿਬ ਨੂੰ, ਮਹਾਰਾਜ ਜਦੋਂ ਏਦਾਂ ਬੇਨਤੀ ਕੀਤੀ ਦੇਵਲੂਤ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਮੇਰੇ ਪ੍ਰਤੀ ਬੋਲੇ,
ਅਸਨ ਕਰਨ ਗੁਰ ਗਿਰਾ ਅਲਾਈ,
ਆਖਿਆ ਭਾਈ ਬਾਲਾ ਜੀ ਤੁਸੀਂ ਭੋਜਨ ਤਿਆਰ ਕਰੋ ਸ਼ਾਂਤ ਕੀ ਬਿਰਤੀ ਨਾਲ,
ਤੈ ਚਿਨਕੀਨ ਆਹਾਰ ਤਿਆਰਾ।
ਭਾਈ ਬਾਲਾ ਜੀ ਕਹਿੰਦੇ ਮੈਂ ਆਪਣੇ ਹੱਥੀ ਭੋਜਨ ਤਿਆਰ ਕੀਤਾ,
ਅਚਵਨ ਲਗੇ ਰੂਪ ਕਰ ਤਾਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਭੋਜਨ ਛਕਣ ਲੱਗੇ,
ਰਾਖਸ਼ ਰਾਜ ਸਚਿਵ ਨਿਜ ਲੀਨੇ,
ਤੇ ਜਿਹੜਾ ਉਹ ਰਾਖਸ਼ ਸੀ ਤੇ ਉਹਦੇ ਨਾਲ ਜਿਹੜੇ ਵਜ਼ੀਰ ਸੀ ਰਾਜੇ ਦੇਵਲੂਤ ਦੇ ਨਾਲ ਲੈ ਕੇ ਆਇਆ,
ਪੈਸੇ ਉਪਾਸ ਤਾਂ ਰੋਸ ਪੀਨੇ।
ਜਦੋਂ ਮਹਾਰਾਜ ਜੀ ਭੋਜਨ ਛਕ ਰਹੇ ਸੀ ਉਹ ਵੀ ਕੋਲ ਬੈਠ ਗਏ ਆ ਕੇ,
ਅਰਧ ਖਾਏ ਦੀਨੋ ਤਿੰਨ ਤਾਈ,
ਅੱਧਾ ਭੋਜਨ ਛਕ ਕੇ ਮਹਾਰਾਜ ਜੀ ਨੇ ਅੱਧਾ ਭੋਜਨ ਰਾਜੇ ਦੇਵਲੂਤ ਤੇ ਉਹਦੇ ਮੰਤਰੀ ਨੂੰ ਦਿੱਤਾ ਸੀਤ ਪ੍ਰਸ਼ਾਦ ਆਪਣਾ।
ਆਇਸ ਮਾਨ ਲੀਨ ਮੁਖ ਪਾਈ,
ਸਤਿਗੁਰਾਂ ਦੀ ਆਗਿਆ ਮੰਨ ਕੇ ਇਹਨਾਂ ਨੇ ਉਹ ਭੋਜਨ ਆਪਣੇ ਮੁਖ ਵਿੱਚ ਪਾਇਆ,
ਆਵਤ ਹੀ ਖੁੱਲ ਗਏ ਕਪਾਟਾ।
ਜਦੋਂ ਇਹਨਾਂ ਨੇ ਭੋਜਨ ਦੀ ਬੁਰਕੀ ਗੁਰਦੇਵ ਦਾ ਸੀਤ ਪ੍ਰਸ਼ਾਦ ਆਪਣੇ ਮੁਖ ਵਿੱਚ ਪਾਇਆ, ਪਾਉਂਦਿਆਂ ਸਾਰੀ ਕਪਾਟ ਖੁੱਲ ਗਏ,
ਨਿਰੰਕਾਲ ਭ੍ਰਮ ਪਰਦਾ ਪਾਟਾ,
ਲੰਮੇ ਸਮੇਂ ਤੋਂ ਪਿਆ ਅੰਦਰ ਭਰਮ ਦਾ ਜਿਹੜਾ ਪਰਦਾ ਸੀ ਉਹ ਪਾੜ ਗਿਆ, ਕਿਉਂਕਿ ਭਰਮ ਦਾ ਪਰਦਾ ਪਤਾ ਨੀ ਕਿੰਨੇ ਕੁ ਸਮਿਆਂ ਤੋਂ ਸਾਡੇ ਅੰਦਰ ਪਿਆ ਹੋਇਆ, ਉਹਦੇ ਬਾਰੇ ਕੋਈ ਸਮਾਂ ਨਿਸ਼ਚਿਤ ਨਹੀਂ ਹੈ, ਕਿੰਨੇ ਯੁੱਗ ਬੀਤ ਗਏ ਨੇ ਉਸ ਭਰਮ ਦੇ ਪਰਦੇ ਨੂੰ ਪਿਆ ਹੋਇਆ। ਕਹਿੰਦੇ ਉਹ ਭਰਮ ਦਾ ਪਰਦਾ ਉਸੇ ਵੇਲੇ ਪਾਟ ਗਿਆ,
ਮੁਕਤ ਯੋਗ ਹੋਏਗੇ ਤੈ ਕਾਲਾ,
ਦੋਵੇਂ ਮੁਕਤੀ ਦੇ ਯੋਗ ਅਧਿਕਾਰੀ ਬਣ ਗਏ,
ਇੱਕ ਮੰਤਰੀ ਪੁਨ ਦੁਤੀਏ ਪੁਆਲਾ,
ਇੱਕ ਮੰਤਰੀ ਤੇ ਦੂਜਾ ਰਾਜਾ ਸੀ ਦੇਵਲੂਤ,
ਕੇਤਕ ਦਿਨ ਤੈ ਰਹੇ ਗੁਸਾਈ,
ਕੁਝ ਦਿਨ ਗੁਸਾਈ ਸਤਿਗੁਰੂ ਜੀ ਇਹਨਾਂ ਦੇ ਕੋਲ ਇੱਥੇ ਹੀ ਠਹਿਰੇ, ਇੱਥੇ ਹੀ ਰਹੇ,
ਗੁਰਸਿੱਖੀ ਕੀ ਰੀਤ ਚਲਾਈ,
ਇਸ ਨਗਰ ਵਿੱਚ ਸਤਿਗੁਰਾਂ ਨੇ ਗੁਰਸਿੱਖੀ ਦੀ ਮਰਿਆਦਾ ਚਲਾਈ,
ਸਭ ਰਾਖਸ਼ ਕੋ ਨਾਮ ਜਪਾਇਓ,
ਜਿੰਨੇ ਰਾਖਸ਼ ਸਾਰਿਆਂ ਨੂੰ ਨਾਮ ਜਪਾਇਆ, ਸਭ ਨੂੰ ਨਾਮ ਜਪਾਉਣ ਵਿੱਚ ਪਾਤਸ਼ਾਹ ਨੇ ਪ੍ਰਵਿਰਤ ਕੀਤਾ,
ਆਮਿਕ ਖਾਨ ਤਿਨੇ ਤਜਵਾਇਓ,
ਔਰ ਜਿਹੜਾ ਇਹ ਮਾਸ ਭਖਦੇ ਸੀ ਮਾਸ ਖਾਣ ਤੋਂ ਇਹਨਾਂ ਨੂੰ ਰੋਕ ਦਿੱਤਾ,
ਜੀ ਘਾਤ ਕੀ ਬਾਨ ਬਿਸਾਰੀ,
ਜੀ ਘਾਤ ਕਰਨ ਦੀ ਜਿਹੜੀ ਆਦਤ ਸੀ ਇਹਨਾਂ ਦੀ ਮਹਾਰਾਜ ਜੀ ਨੇ ਦੂਰ ਕਰਾ ਦਿੱਤੀ,
ਸਤ ਸੰਗਤ ਕਰੀ ਸੁਖ ਬਾਰੀ,
ਔਰ ਸਤ ਸੰਗਤ ਦੀ ਸ੍ਰੇਸ਼ਟ ਮਰਿਆਦਾ ਮਹਾਰਾਜ ਜੀ ਨੇ ਚਲਾ ਦਿੱਤੀ,
ਬੇਤਿਆਰ ਜਬ ਚਲਨੇ ਹੇਤਾ,
ਸਤਿਗੁਰੂ ਜੀ ਨੇ ਜਦੋਂ ਇੱਥੋਂ ਚੱਲਣ ਦੀ ਤਿਆਰੀ ਕੀਤੀ,
ਪੰਤ ਪਏ ਬੇਦੀ ਕੁਲ ਦੀ ਕੇਤਾ,
ਬੇਦੀਆਂ ਦੀ ਕੁਲ ਦੇ ਕੇਤੂ ਸਤਿਗੁਰੂ ਜੀ ਬੋਲੇ,
ਸੁਧਰ ਸੈਨ ਜੋ ਭੂਪ ਮਾਨਾ,
ਮਹਾਰਾਜ ਜੀ ਕਹਿੰਦੇ ਆ ਰਾਜਾ ਦੇਵਲੂਤ ਤੇਰੇ ਟਾਪੂ ਦੇ ਨੇੜੇ ਇੱਕ ਰਾਜਾ ਸੁਧਰ ਸੈਨ ਹੈ ਜਿਹਨੇ ਪਹਿਲਾਂ ਸਾਡੀ ਸਿੱਖੀ ਗ੍ਰਹਿਣ ਕੀਤੀ ਹੈ, ਜੋ ਰਾਜਾ ਸੁਧਰ ਸੈਨ ਹੈ,
ਦੇਵਲੂਤ ਮਾਨੋ ਤੈ ਆਨਾ,
ਉਹ ਹੁਣ ਤੇਰਾ ਗੁਰ ਭਾਈ ਹੋ ਗਿਆ, ਉਹਦੇ ਨਾਲ ਵੈਰ ਵਿਰੋਧ ਨਾ ਰੱਖੀ, ਉਹਦੇ ਅਧੀਨ ਹੋ ਕੇ ਚੱਲੀ। ਪਿੱਛੇ ਰਾਜੇ ਮਦਰ ਬੈਨ ਨੂੰ ਵੀ ਕਹਿ ਕੇ ਆਏ ਨੇ, ਪਾਤਸ਼ਾਹ ਸੰਕੇਤ ਦਿੰਦੇ ਆ ਵੀ ਤੁਹਾਡੇ ਰਾਜ ਵੱਖੋ ਵੱਖਰੇ ਹੈ, ਹੱਦਾਂ ਤੁਹਾਡੀਆਂ ਰਲਦੀਆਂ ਨੇ, ਕਿਤੇ ਹੁਣ ਤੁਸੀਂ ਸਿੱਖ ਹੋ ਗਏ ਹੋ ਗੁਰ ਭਾਈ ਹੋ ਗਏ ਹੋ, ਆਪਸ ਵਿੱਚ ਨਾ ਲੜੀ ਜਾਇਓ, ਮਿਲ ਕੇ ਰਹੋ, ਪਾਤਸ਼ਾਹ ਏਕਤਾ ਵਿੱਚ ਰਹਿਣ ਦਾ ਸੰਕੇਤ ਦਾ ਉਪਦੇਸ਼ ਦਿੰਦੇ ਹੈ। ਕਹਿੰਦੇ ਰਾਜਾ ਦੇਵਲੂਤ ਰਾਜੇ ਸੁਧਰ ਸੈਨ ਦੀ ਆਗਿਆ ਵਿੱਚ ਰਹਿਣਾ ਹੈ,
ਹਿੰਸਾ ਨਹੀਂ ਜੀਵ ਕੀ ਜੈ,
ਅੱਜ ਤੋਂ ਬਾਅਦ ਕਿਸੇ ਜੀਵ ਦਾ ਘਾਤ ਨਹੀਂ ਕਰਨਾ ਤੈ,
ਸਤਿਗੁਰ ਜਾਪ ਜਪੋ ਦੁੱਖ ਛੀਜੈ,
ਔਰ ਸਤਿਗੁਰਾਂ ਦਾ ਜਾਪ ਜਪਣਾ ਤੇਰੇ ਦੁੱਖ ਦੂਰ ਹੋਣਗੇ।
ਦੋਹਰਾ ਦੇਵਲੂਤ ਬੋਲਿਓ ਤਬੇ ਮੁਝ ਤੇ ਉੱਤਮ ਤੂਰ,
ਰਾਜਾ ਦੇਵਲੂਤ ਸਦਬੁੱਧੀ ਨੂੰ ਧਾਰਨ ਕਰ ਚੁੱਕਾ ਹੈ, ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰੇ ਤੋਂ ਉੱਤਮ ਤਾਂ ਆ ਧਰਤੀ ਹੈ, ਇਹਦੀ ਧੂੜ ਵੀ ਮੇਰੇ ਤੋਂ ਉੱਤਮ, ਇਹਦਾ ਕਿਣਕਾ ਵੀ ਮੇਰੇ ਤੋਂ ਉੱਤਮ ਹੈ,
ਸ਼ਕਤ ਨਹੀਂ ਤ੍ਰਿਣ ਤੋਰ ਹੋ ਸੁਣੀਏ ਸ਼੍ਰੀ ਜਗ ਮੂਰ,
ਮਹਾਰਾਜ ਕਿਸੇ ਜੀਵ ਨੂੰ ਮਾਰਨਾ ਤਾਂ ਕਿਤੇ ਰਿਹਾ, ਮੇਰੇ ਵਿੱਚ ਹੁਣ ਇੰਨੀ ਸ਼ਕਤੀ ਵੀ ਨਹੀਂ ਰਹੀ ਕਿ ਮੈਂ ਘਾਹ ਦਾ ਕਿਣਕਾ ਵੀ ਤੋੜ ਸਕਾਂ, ਇਹਨੂੰ ਵਿਨਿਮਰ ਭਾਵ, ਮਹਾਰਾਜ ਹੁਣ ਮੇਰੇ 'ਚ ਕੁਝ ਕਰਨ ਦੀ ਸਮਰੱਥਾ ਨਹੀਂ ਰਹੀ, ਮੇਰੇ ਤੋਂ ਤਾਂ ਮਿੱਟੀ ਦੇ ਕਣ ਵੀ ਉੱਤਮ ਹਨ,
ਜੋ ਪਈ ਰਾਵਰ ਕੀ ਆਇਸ ਤਰ ਸੀਸਾ,
ਮਹਾਰਾਜ ਤੁਹਾਡੀ ਆਗਿਆ ਮੈਂ ਆਪਣੇ ਸੀਸ ਤੇ ਧਾਰਨ ਕਰਦਾ ਹਾਂ,
ਸੁਧਰ ਸੈਨ ਅਬ ਪਾ ਮਮ ਈਸ਼ਾ,
ਮਹਾਰਾਜ ਰਾਜਾ ਸੁਧਰ ਸੈਨ ਹੁਣ ਮੇਰਾ ਵੱਡਾ ਈਸ਼ ਹੋ ਗਿਆ, ਭਰਾ ਹੋ ਗਿਆ,
ਗਮਨੇ ਸਮੇ ਰਾਖਸ਼ ਮਿਲ ਸਾਰੇ,
ਇੱਦਾਂ ਜਦੋਂ ਸਤਿਗੁਰੂ ਜੀ ਜਾਣ ਲੱਗੇ ਤੇ ਜਿੰਨੇ ਵੀ ਇਹ ਦੇਵਲੂਤ ਦੇ ਨਾਲ ਰਾਖਸ਼ ਬਿਰਤੀ ਵਾਲੇ ਜਿਹੜੇ ਹੁਣ ਦੇਵਤੇ ਹੋ ਗਏ ਨੇ, ਸਾਰੇ ਹੀ ਦੇਵਤੇ ਹੋ ਗਏ ਨੇ, ਉਹ ਸਾਰੇ ਮਿਲ ਕੇ ਆਏ
ਸ਼੍ਰੀ ਗੁਰ ਕੇ ਪਦ ਕਮਲ ਜੁਹਾਰੇ।
ਸਭ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਵੰਦਨਾ ਕੀਤੀ, ਪ੍ਰਣਾਮ ਕੀਤੀ।
ਸ਼੍ਰੀ ਨਾਨਕ, ਸ਼੍ਰੀ ਨਾਨਕ ਨਾਮੋ।
ਸਭ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕੇ ਰਸਨਾ ਤੋਂ ਕਹਿ ਰਹੇ ਨੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਉਂ ਕਹਿੰਦੇ ਹਨ।
ਸਿਮਰਨ ਕਰਨ ਲੱਗੇ ਅਭਿਰਾਮੋ।
ਔਰ ਸਾਹਿਬ ਜੀ ਵੱਲੋਂ ਬਖਸ਼ਿਆ ਅੰਮ੍ਰਿਤ ਨਾਮ, ਉਹਦਾ ਸਿਮਰਨ ਕਰਨ ਲੱਗੇ, ਨਾਮ ਦਾ ਭਜਨ ਕਰਨ ਲੱਗੇ।
ਵਿਦਾ ਹੋਏ ਗਮ ਨੇ ਗੁਣ ਖਾਨੀ,
ਗੁਣਾਂ ਦੀ ਖਾਨ ਸਤਿਗੁਰੂ ਜੀ ਵਿਦਾ ਹੋ ਕੇ ਚੱਲ ਪਏ।
ਕਿਤੇ ਅਵਨੀ ਕਿਤ ਸਾਗਰ ਪਾਣੀ,
ਕਿਤੇ ਧਰਤੀ ਆਉਂਦੀ ਆ, ਕਿਤੇ ਸਮੁੰਦਰ ਆਉਂਦਾ ਹੈ।
ਚਲੇ ਜਾਏ ਇੱਕ ਸਾਰ ਅਗਾਰੀ,
ਇੱਕ ਸਾਰ ਮਹਾਰਾਜ ਜੀ ਚੱਲੀ ਜਾਂਦੇ, ਨਾ ਧਰਤੀ ਰੋਕਦੀ ਹੈ ਸਾਹਿਬ ਨੂੰ, ਨਾ ਸਮੁੰਦਰ ਰੋਕਦਾ। ਸਾਗਰ ਵੀ ਮਹਾਰਾਜ ਜੀ ਨੂੰ ਰਸਤਾ ਦਿੰਦਾ, ਧਰਤੀ ਵੀ ਰਾਹ ਦਿੰਦੀ ਹੈ।
ਆਏ ਗਏ ਉਹ ਕਾਨਨ ਤਬ ਪਾਰੀ,
ਚਲਦਿਆਂ ਚਲਦਿਆਂ ਇੱਕ ਬੜਾ ਗਹਿਬਰ ਘਨਘੋਰ ਜੰਗਲ ਆਇਆ ਹੈ।
ਫੂਲ ਫਲਨ ਸੋ ਪੂਰਨ ਰੂਰਾ,
ਜੰਗਲ ਦੀ ਖਾਸੀਅਤ ਆ ਵੀ ਬੜੇ ਸੋਹਣੇ ਫੁੱਲ ਫਲ ਲੱਗੇ ਹੋਏ ਨੇ।
ਕੀਤੀ ਦੂਰ ਲੋ ਦੀਸਤ ਪੂਰਾ,
ਦੂਰ ਤੱਕ ਜੰਗਲ ਦਾ ਫੈਲਾਓ ਹੈ। ਗਰੀਬਨਵਾਜ ਸਾਹਿਬ ਜੀ ਬੈਠ ਗਏ, ਬੈਠਿਆਂ ਬੈਠਿਆਂ ਮੌਜ ਆਈ। ਕਹਿੰਦੇ ਮਰਦਾਨਿਆਂ, ਰਬਾਬ ਛੇੜ ਬਾਣੀ ਆਈ ਹੈ। ਬੈਠਿਆਂ ਕੀਰਤਨ ਕੀਤਾ, ਕੀਰਤਨ ਦੀ ਆਵਾਜ਼ ਜੰਗਲ ਦੇ ਜਾਨਵਰਾਂ ਦੇ ਕੰਨੀ ਵੀ ਪਈ। ਉੱਥੇ ਇੱਕ ਵਣ ਮਾਨਸ ਬਾਂਦਰ, ਜਿਹੜੀ ਬਾਂਦਰ ਦੀ ਕਿਸਮ ਹੁੰਦੀ ਹੈ, ਉਹ ਵਣ ਮਾਨਸ ਬਾਂਦਰ ਇੱਕ ਬੈਠਾ, ਉਹਦੇ ਕੰਨਾਂ 'ਚ ਵੀ ਕੀਰਤਨ ਦੀ ਆਵਾਜ਼ ਪਈ। ਹਿਰਦਾ ਉਹਦਾ ਸ਼ੁੱਧ ਹੋ ਗਿਆ ਕੀਰਤਨ ਦੀ ਕਲਾ। ਮਹਾਰਾਜ ਜਿਵੇਂ ਉੱਥੇ ਬਚਨ ਬਿਲਾਸ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।